ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਭਗਤ ਰਵਿਦਾਸ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਮ ਸਰ ਦੀਨ ਦਇਆਲ ਨਾ ਤੁਮ ਸਾਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨ ਜਨ ਕੋ ਪੂਰਨ ਦੀਜੈ ਹਮ ਸਰ ਦੀਨ ਦਇਆਲ ਨਾ ਤੁਮ ਸਾਰ ਅਬ ਪਤਿਆਰ ਕਿਆ ਕੀਜੈ ਬਚਨੀ ਤੋਰ ਮੋਰ ਮਨ ਮਾਨ ਜਨ ਕੋ ਪੂਰਨ ਦੀਜੈ ਹੋ ਬਲ ਬਲ ਜਾਓ ਰਮਈਆ ਕਾਰਨ ਕਵਨ ਅਬੋਲ ਰਹਾਉ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਬਹੁਤ ਜਨਮ ਬਿਛੁਰੇ ਥੇ ਮਾਦੋ ਇਹੋ ਜਨਮ ਤੁਮਾਰੇ ਲੇਖੇ ਕਹਿ ਰਵਿਦਾਸ ਆਸ ਲਗ ਜੀਵ ਚਿਰ ਭਇਓ ਦਰਸਨ ਦੇਖੇ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਆਪ ਜੀ ਅਤਿਅੰਤ ਵਡਭਾਗੇ ਹੋ ਜੋ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਧੰਨ ਧੰਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦੀਦਾਰ ਪ੍ਰਾਪਤ ਕਰ ਰਹੇ ਹੋ ਅਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਰੋਵਰ ਦੇ ਅੰਦਰ ਸ਼ਰਧਾ ਭਾਵਨਾ ਦੇ ਨਾਲ ਇਸ਼ਨਾਨ ਕਰਨ ਦਾ ਆਪ ਜੀ ਨੂੰ ਸੁਭਾਗਾ ਅਵਸਰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਸਾਡੇ ਕਲਯੁਗੀ ਜੀਵਾਂ ਦੇ ਉੱਪਰ ਤਰਸ ਮਿਹਰ ਬਖਸ਼ਿਸ਼ ਕਰਦਿਆਂ ਹੋਇਆਂ ਸਾਡੇ ਤਮਾਮ ਜੀਵਾਂ ਦੀਆਂ ਭਾਵਨਾ ਨੂੰ ਮੁੱਖ ਰੱਖਦਿਆਂ ਹੋਇਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਹੈ। ਰੋਜ਼ਾਨਾ ਦੀ ਨਿੱਤ ਮਰਿਆਦਾ ਦੇ ਮੁਤਾਬਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਸ੍ਰੀ ਮੁੱਖ ਵਾਕ ਹੁਕਮਨਾਮਾ ਸਾਹਿਬ ਜੀ ਦੀ ਕਥਾ ਆਪਾਂ ਸਾਰੀਆਂ ਸੰਗਤਾਂ ਇਸ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਜੁੜ ਕਰਕੇ ਸ਼ਰਧਾ ਭਾਵਨਾ ਆਦਿਵ ਸਤਿਕਾਰ ਦੇ ਨਾਲ ਸ਼੍ਰਵਣ ਕਰਦੇ ਹਾਂ। ਅੱਜ ਜੋ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਦੀ ਬਖਸ਼ਿਸ਼ ਕਰ ਰਹੇ ਹਨ, ਆਓ ਕੁਝ ਕੁ ਸਮੇਂ ਵਾਸਤੇ ਆਪਣੀਆਂ ਮਨ ਬਿਰਤੀਆਂ ਨੂੰ ਕਰੀਏ ਇਕਾਗਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਬਾਣੀ ਰੂਪ ਚਰਨਾਂ ਦਾ ਧਿਆਨ ਰੱਖ ਕਰਕੇ ਪਿਆਰ ਸਤਿਕਾਰ ਦੇ ਨਾਲ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਭਗਤ ਰਵਿਦਾਸ ਜੀ ਕੀ।
ਧਨਾਸਰੀ ਰਾਗ ਦੇ ਅੰਦਰ ਇਹ ਜੋ ਪਾਵਨ ਪਵਿੱਤਰ ਬਚਨ ਹਨ ਭਗਤ ਰਵਿਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ ਹਨ। ਭਗਤਾਂ ਦੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਤਰਤੀਬ ਵਾਰ ਰਾਗਾਂ ਦੇ ਅੰਤਲੇ ਹਿੱਸੇ ਵਿੱਚ ਆ ਕੇ ਸਤਿਗੁਰੂ ਪਾਤਸ਼ਾਹ ਜੀ ਨੇ ਦਰਜ ਕਰਵਾਈ ਹੈ। ਇਸ ਲਈ ਇਹ ਸ਼ਬਦ ਹੈ ਭਗਤ ਰਵਿਦਾਸ ਸਾਹਿਬ ਜੀ ਦਾ। ਪੰਜਵੇਂ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਧਨਾਸਰੀ ਰਾਗਣੀ ਦੇ ਅੰਦਰ ਇਹ ਸ਼ਬਦ ਨੂੰ ਅੰਕਿਤ ਕਰਵਾ ਰਹੇ ਨੇ। ਬਚਨ ਲਿਖੇ ਨੇ ਭਗਤ ਰਵਿਦਾਸ ਜੀ ਕੀ। ਇਹ ਜਿਹੜੀ ਬਾਣੀ ਹੈ ਭਗਤ ਰਵਿਦਾਸ ਸਾਹਿਬ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਹੈ। ਭਗਤਾਂ ਦੇ ਜਦੋਂ ਜੀਵਨ ਵੇਖਣੇ ਕਰੀਏ ਤਾਂ ਭਗਤ ਦਾ ਅਰਥ ਕੀ ਹੈ? ਜਿਸ ਨੇ ਜ਼ਿੰਦਗੀ ਵਿੱਚ ਇਤਨੀ ਘਾਲਣਾ ਕੀਤੀ, ਇਤਨੀ ਕਮਾਈ ਕੀਤੀ, ਇੰਨਾ ਜਪ ਤਪ, ਇੰਨਾ ਉਸਨੇ ਸਿਮਰਨ ਅਤੇ ਸੇਵਾ ਨੂੰ ਤਰਜੀਹ ਦਿੱਤੀ, ਜਿਸ ਦੇ ਮਨ ਵਿੱਚੋਂ ਜਿਹੜਾ ਭੈ ਹੈ ਜੰਮਣ ਅਤੇ ਮਰਨ ਦਾ ਗੱਤ ਖਤਮ ਹੋ ਗਿਆ, ਉਹਨੂੰ ਭਗਤ ਕਹਿੰਦੇ ਨੇ। ਭਗਤ ਰਵਿਦਾਸ ਸਾਹਿਬ ਦੀ ਕਮਾਈ ਨੂੰ ਸਿਜਦਾ ਹੈ, ਇੰਨੇ ਪਿਆਰ ਵਿੱਚ ਭਿੱਜ ਕੇ ਪਰਮਾਤਮਾ ਦੀ ਆਰਾਧਨਾ ਵਿੱਚ ਲੱਗੇ, ਚਾਹੇ ਸਰੀਰ ਕਰਕੇ ਬਹੁਤ ਸਾਰੀ ਅਤਿਅੰਤ ਦੀ ਗਰੀਬੀ ਦਾ ਵੀ ਸਾਹਮਣਾ ਕਰਨਾ ਪਿਆ, ਤੇ ਪਰੰਤੂ ਪਰਮਾਤਮਾ ਦੇ ਨਾਮ ਤੋਂ ਕਦੇ ਇਨਕਾਰੀ ਨਹੀਂ ਹੋਏ। ਸੋਨੇ ਦੀ ਆਰ ਵੀ ਬਣਾ ਦਿੱਤੀ ਜੁੱਤੀਆਂ ਗੰਢਣ ਵਾਲੀ ਪਰਮੇਸ਼ਰ ਨੇ, ਉਹ ਵੀ ਪ੍ਰਾਪਤ ਨਹੀਂ ਕੀਤੀ, ਹੱਥ ਨਹੀਂ ਲਾਇਆ, ਸੋਨੇ ਦੀਆਂ ਮੋਹਰਾਂ ਘਰ ਭਰ ਦਿੱਤਾ। ਜਿੱਥੇ ਪਰਮਾਤਮਾ ਨੇ ਰੱਖੀਆਂ ਵਸਤੂਆਂ ਉੱਥੇ ਪਈਆਂ ਰਹੀਆਂ। ਇੰਨੇ ਤਿਆਗ ਵਿੱਚ ਆ ਕੇ, ਇੰਨੇ ਵੈਰਾਗ ਵਿੱਚ, ਇੰਨੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਭਗਤੀ ਕਰਨ ਵਾਲੇ ਭਗਤ ਰਵਿਦਾਸ ਸਾਹਿਬ ਜੀ ਹੋਏ ਨੇ। ਜਦੋਂ ਪਰਮੇਸ਼ਰ ਵਾਹਿਗੁਰੂ ਦੇ ਨਾਲ ਭਗਤਾਂ ਦੀ ਏਕਤਾ ਹੋ ਗਈ, ਦੀਦਾਰ ਵੀ ਹੋਏ, ਬਚਨਾਂ ਦੀ ਸਾਂਝ ਵੀ ਹੋਈ, ਜੀਵ ਈਸ਼ ਦੀ ਏਕਤਾ ਕਰਕੇ ਗਿਆਨ ਦੀ ਪਰਪੱਕ ਅਵਸਥਾ ਵਿੱਚ ਰੂਹਾਂ ਟਿਕੀਆਂ, ਫਿਰ ਜਿਹੜੇ ਅੰਦਰੋਂ ਬਚਨ ਭਗਤਾਂ ਦੇ ਨਿਕਲੇ, ਉਹ ਭਗਤਾਂ ਦੀ ਆਪਣੀ ਆਵਾਜ਼ ਨਹੀਂ, ਉਹ ਰੱਬ ਦੀ ਆਵਾਜ਼ ਸੀ। ਸਤਿਗੁਰੂ ਪਾਤਸ਼ਾਹ ਜੀ ਨੇ ਫਿਰ ਉਹ ਪਰਮਾਤਮਾ ਦੀ ਜਿਹੜੀ ਬਾਣੀ ਹੈ ਬਚਨ ਕਹੇ ਨੇ ਕਿ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ। ਇਹ ਬਾਣੀ ਕਿਸੇ ਮਨੁੱਖ ਦੇ ਦਿਮਾਗ ਦੇ ਤਲੇ ਤੋਂ ਨਹੀਂ, ਬੁੱਧੀਜੀਵੀ ਦੇ ਬੁੱਧੀ ਵਿੱਚੋਂ ਨਿਕਲੀ ਹੋਈ ਨਹੀਂ ਹੈ, ਇਹ ਤਾਂ ਧੁਰੋਂ ਸੱਚ ਖੰਡ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਅਗੰਮੀ ਆਵਾਜ਼ ਆਪਣੇ ਪਿਆਰਿਆਂ ਦੀ ਰਸਨਾ ਤੋਂ ਪ੍ਰਗਟ ਕੀਤੀ ਹੈ। ਉਸ ਬਾਣੀ ਨੂੰ ਫਿਰ ਨਾਲ ਰਲਾਏ ਲਿਖਿਆ ਮਹੱਲਾ ਪੰਜਵਾਂ ਵੀ ਲਿਖਿਆ ਗੁਰਬਾਣੀ ਵਿੱਚ। ਸਤਿਗੁਰਾਂ ਨੇ ਆਪਣੀ ਬਾਣੀ ਦੇ ਨਾਲ ਉਹਨਾਂ ਭਗਤਾਂ ਦੇ ਬਚਨਾਂ ਨੂੰ, ਪਰਮੇਸ਼ਰ ਵਾਹਿਗੁਰੂ ਦੀ ਆਵਾਜ਼ ਨੂੰ ਦਰਜ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਇਸ ਲਈ ਇੱਥੇ ਲਿਖਿਆ ਗਿਆ ਕਿ ਧਨਾਸਰੀ ਭਗਤ ਰਵਿਦਾਸ ਜੀ ਕੀ, ਧਨਾਸਰੀ ਰਾਗ ਵਿੱਚ ਇਹ ਜਿਹੜੀ ਬਾਣੀ ਹੈ, ਇਹ ਬਚਨ ਹਨ, ਭਗਤ ਰਵਿਦਾਸ ਸਾਹਿਬ ਜੀ ਦੇ ਉਚਾਰਨ ਕੀਤੇ ਹਨ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਵਸਤੂ ਨਿਰਦੇਸ਼ ਮੰਗਲ ਸਤਿਗੁਰੂ ਪਾਤਸ਼ਾਹ ਨੇ ਇੱਥੇ ਕੀਤਾ ਹੈ ਕਿ ਇੱਕ ਓਅੰਕਾਰ, ਉਹ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਇੱਕ ਹੈ। ਸਜਾਤੀ ਬਜਾਤੀ ਸਵੈਗਤ ਤਿੰਨ ਭੇਦਾਂ ਤੋਂ ਰਹਿਤ ਜੋ ਹੈ ਉਹਨੂੰ ਇੱਕ ਕਹਿੰਦੇ ਨੇ। ਪਰਮੇਸ਼ਰ ਇੱਕ ਹੁੰਦਾ ਹੋਇਆ ਓਅੰਕਾਰ ਸਮੂਹ ਜੀਵਾਂ ਦਾ ਪ੍ਰਕਾਸ਼ਕ ਹੈ। ਓਅੰਕਾਰ ਦਾ ਅਰਥ ਉਚਾਰਨ ਮਾਤਰ ਸਾਰਿਆਂ ਜੀਵਾਂ ਦੀ ਰੱਖਿਆ ਕਰਨ ਵਾਲਾ, ਜਾਂ ਇੱਕ ਓਅੰਕਾਰ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਤਿੰਨ ਤਰ੍ਹਾਂ ਦੀ ਵਿੱਦਿਆ ਜਿਹੜੀ ਹੈ ਮਿਸ਼ਰਤ ਕਰਕੇ ਵਿੱਚ ਹੀ ਸਮੋ ਦਿੱਤੀ ਹੈ। ਜਿਹੜਾ ਏਕਾ ਹੈ ਇਹ ਗਣਿਤ ਵਿੱਦਿਆ ਦਾ, ਇੱਕ ਓਅੰਕਾਰ ਦਾ ਅਭਿਆਸ ਕਰਨ ਵਾਲੇ ਗੁਰਮੁਖ ਨੂੰ ਗਣਿਤ ਵਿੱਦਿਆ ਦੀ ਵੀ ਪੂਰੀ ਸੂਝਬੂਝ ਹੋ ਜਾਂਦੀ, ਪੂਰਾ ਗਿਆਨ ਮਿਲ ਜਾਂਦਾ। ਜਿਹੜਾ ਊੜਾ ਹੈ ਇਹ ਅਕਸ਼ਰੀ ਵਿੱਦਿਆ ਵਿੱਚੋਂ ਹੈ। ਇੱਕ ਓਅੰਕਾਰ ਦਾ ਅਭਿਆਸੀ ਜਿਹੜਾ ਗੁਰਮੁਖ ਹੈ ਉਹਨੂੰ ਤਮਾਮ ਅੱਖਰਾਂ ਦੀ ਵਿੱਦਿਆ ਦਾ ਇਹ ਦਾਤਾ ਹੈ ਇੱਕ ਓਅੰਕਾਰ। ਊੜੇ ਦੇ ਉੱਪਰ ਜਿਹੜੀ ਲੱਗੀ ਹੋਈ ਕਾਰ ਹੈ ਇਹਨੂੰ ਇਸ਼ਾਰਾ ਵਿੱਦਿਆ ਕਹਿੰਦੇ ਨੇ। ਕਈ ਵਾਰੀ ਬਹੁਤ ਤੇਜ਼ੀ ਵਿੱਚ ਕੋਈ ਬੰਦਾ ਬੋਲੀ ਜਾਵੇ, ਉਹਦੇ ਕਹੇ ਹੋਏ ਬਚਨਾਂ ਨੂੰ, ਉਹਦੇ ਬਿਆਨਾਂ ਨੂੰ ਟੂਕ ਮਾਤਰ ਵਿੱਚ ਲਿਖ ਲੈਣਾ, ਬਾਅਦ ਵਿੱਚ ਉਹਦਾ ਖੁਲਾਸਾ ਕਰ ਲੈਣਾ, ਉਹਨੂੰ ਇਸ਼ਾਰਾ ਵਿੱਦਿਆ ਕਹਿੰਦੇ। ਸਰਕਾਰੀ ਦਫ਼ਤਰਾਂ ਵਿੱਚ ਆਮ ਤੌਰ 'ਤੇ ਵਿੱਦਿਆ ਵਰਤੀ ਜਾਂਦੀ ਹੈ। ਜਿਹੜੀ ਊੜੇ 'ਤੇ ਉੱਤੇ ਲੱਗੀ ਹੋਈ ਕਾਰ ਹੈ ਇਹ ਇਸ਼ਾਰਾ ਵਿੱਦਿਆ ਦਾ ਜਨਾਇਕ ਹੈ। ਜੇ ਕੋਈ ਇੱਕ ਓਅੰਕਾਰ ਦਾ ਅਭਿਆਸ ਕਰੇਗਾ ਪਰਮਾਤਮਾ ਦੇ ਨਾਮ ਦਾ, ਉਹਨੂੰ ਸਾਧ ਸੰਗਤ ਇਸ਼ਾਰਾ ਵਿੱਦਿਆ ਵਿੱਚ ਵੀ ਨਿਪੁੰਨਤਾ ਮਿਲੇਗੀ। ਤਿੰਨ ਵਿੱਦਿਆ ਦਾ ਦਾਤਾ ਇੱਕ ਓਅੰਕਾਰ ਪਰਮੇਸ਼ਰ ਵਾਹਿਗੁਰੂ ਹੈ। ਪਰਮਾਤਮਾ ਕੈਸਾ ਹੈ? ਸਤਿਗੁਰੂ ਕਹਿੰਦੇ ਸਤ ਗੁਰ ਪ੍ਰਸਾਦ। ਸਤ ਉਹ ਸੱਚਾ ਹੈ, ਤ੍ਰਈ ਕਾਲ ਅਵਾਦ ਅਤਵੰਗ ਸਤਤਵੰਗ ਉਹਨੂੰ ਕਿਹਾ ਜਾਂਦਾ। ਭੂਤ ਕਾਲ ਵਿੱਚ ਵੀ ਸੱਤ ਸੀ, ਵਰਤਮਾਨ ਵਿੱਚ ਅੱਜ ਵੀ ਸੱਚ ਹੈ, ਅਤੇ ਕੱਲ੍ਹ ਨੂੰ ਭਵਿਸ਼ਿਤ ਸਮੇਂ ਦੇ ਅੰਦਰ ਵੀ ਸੱਚ ਹੋਵੇਗਾ। ਤਿੰਨਾਂ ਸਮਿਆਂ ਵਿੱਚ ਇੱਕ ਰਸ ਰਹੇ ਉਹਨੂੰ ਸੱਤ ਕਹਿੰਦੇ ਨੇ, ਅਤੇ ਗੁਰ ਦਾ ਅਰਥ ਹੈ ਚੇਤਨ ਸਰੂਪ। ਜੇ ਵੱਖਰਾ ਅਰਥ ਕਰਾਂਗੇ ਤਾਂ ਗੋ ਦਾ ਅਰਥ ਹੋ ਜਾਂਦਾ ਅਗਿਆਨਤਾ ਦਾ ਹਨੇਰਾ ਮੇਟ ਕੇ, ਜਿਹੜਾ ਸਿੱਖ ਦੇ ਅੰਦਰ ਰੂਹ ਗਿਆਨ ਦਾ ਪ੍ਰਕਾਸ਼ ਕਰ ਦੇਵੇ ਉਹਨੂੰ ਗੁਰੂ ਕਹਿੰਦੇ ਨੇ। ਐਸਾ ਉਹ ਇੱਕ ਓਅੰਕਾਰ ਪਰਮਾਤਮਾ ਸੱਤ ਤੋਂ ਸੱਤ ਨਾਸ ਤੋਂ ਰਹਿਤ ਹੈ, ਗੁਰ ਚੇਤਨ ਸਰੂਪ ਹੈ, ਅਤੇ ਪ੍ਰਸਾਦ ਦਾ ਅਰਥ ਹੈ ਆਨੰਦ ਸਰੂਪ, ਸੁਖ ਸਰੂਪ। ਐਸੇ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਵੇ? ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਉਸ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ।
ਤੁਮ ਸਰ ਦੀਨ ਦਇਆਲ ਨਾ ਤੁਮ ਸਰ।
ਭਗਤ ਰਵਿਦਾਸ ਸਾਹਿਬ ਜੀ ਜਿਸ ਵੇਲੇ ਕਾਸ਼ੀ ਦੇ ਅੰਦਰ ਬਨਾਰਸ ਦੀ ਧਰਤੀ ਤੇ ਬੈਠ ਕੇ ਪਰਮਾਤਮਾ ਦੀ ਆਰਾਧਨਾ ਵਿੱਚ ਲੱਗੇ ਹੋਏ ਨੇ, ਜਿਹੋ ਜਿਹੀ ਕੋਈ ਭਾਵਨਾ ਨੂੰ ਲੈ ਕੇ ਪਰਮਾਤਮਾ ਦੇ ਸਿਮਰਨ ਭਜਨ ਬੰਦਗੀ ਵਿੱਚ ਜੁੜਦਾ ਹੈ, ਉਹੀ ਭਾਵਨਾ ਸਤਿਗੁਰੂ ਪਰਮੇਸ਼ਰ ਜੀ ਪੂਰੀ ਕਰਦੇ ਨੇ। ਕਿਸੇ ਦੇ ਮਨ ਵਿੱਚ ਇਹ ਭਾਵਨਾ ਹੁੰਦੀ ਕਿ ਸਤਿਗੁਰੂ ਪਾਤਸ਼ਾਹ ਜੀ ਨਿਰਗੁਣ ਸਰੂਪ ਹਨ, ਉਹ ਬ੍ਰਹਮ ਸਰੂਪ ਨੇ, ਅਤੇ ਮੈਨੂੰ ਉਸ ਸਰੂਪ ਦਾ ਗਿਆਨ ਹੋ ਜਾਵੇ, ਤਾਂ ਸਤਿਗੁਰੂ ਕਿਰਪਾ ਕਰਦੇ ਨੇ, ਫਿਰ ਉਹਨੂੰ ਨਿਰਗੁਣ ਸਰੂਪ ਜਿਹੜਾ ਘੱਟ ਘੱਟ ਮੈਂ ਹਰਜੂ ਵਸੈ ਸੰਤਨ ਕਹਿਓ ਪੁਕਾਰ, ਤਿੰਨਾਂ ਲੋਕਾਂ ਦੇ ਵਿੱਚ ਹੀ ਵਿਆਪਕ ਜਿਹਨੂੰ ਵੈਰਾਟ ਰੂਪ ਮੰਨਿਆ ਹੈ ਉਹਦੇ ਦਰਸ਼ਨ ਦੇ ਦਿੰਦੇ ਨੇ, ਉਹਨੂੰ ਤਰਲੋਕੀ ਦਾ ਗਿਆਨ ਝੋਲੀ ਵਿੱਚ ਪਾ ਦਿੰਦੇ, ਸਾਰੇ ਬ੍ਰਹਿਮੰਡਾਂ ਦਾ ਗਿਆਨ ਗੁਰਮੁਖ ਨੂੰ ਦੇ ਕੇ ਬ੍ਰਹਮ ਦਾ ਗਿਆਨੀ ਬਣਾ ਦਿੰਦੇ ਨੇ। ਜੇ ਕਿਸੇ ਦੇ ਮਨ ਅੰਦਰ ਭਾਵਨਾ ਆ ਜਾਵੇ ਵੀ ਪਰਮਾਤਮਾ ਜੀ ਮੈਨੂੰ ਇਸ ਤਰ੍ਹਾਂ ਦੀ ਤਸਵੀਰ ਰੂਪ ਦੇ ਵਿੱਚ ਮੈਨੂੰ ਦਰਸ਼ਨ ਦੇਣ, ਇਸ ਤਰ੍ਹਾਂ ਦਾ ਵਿਅਕਤੀਗਤ ਸਰੂਪ ਹੋਵੇ ਪਰਮਾਤਮਾ ਦਾ, ਮੇਰੇ ਸਾਹਮਣੇ ਬੈਠੇ ਹੋਣ, ਮੈਂ ਬੇਨਤੀਆਂ ਕਰਾਂ ਅਤੇ ਮੇਰੀਆਂ ਬੇਨਤੀਆਂ ਪ੍ਰਵਾਨ ਕਰਕੇ ਮੈਨੂੰ ਗਿਆਨ ਦਿੰਦੇ ਹੋਣ, ਕਿਉਂਕਿ ਅਕਾਲ ਪੁਰਖ ਪਰਮਾਤਮਾ ਦੇ ਪਿਆਰੇ ਜਪਣ ਵਾਲੇ ਵੀ ਬੇਅੰਤ ਹਨ, ਅਤੇ ਬੇਅੰਤ ਪਿਆਰਿਆਂ ਦੀ ਭਾਵਨਾ ਕਰਨ ਨੂੰ ਸਮਰੱਥ ਹੈ ਪਰਮਾਤਮਾ। ਅਨਕ ਰੂਪ ਖਿਨ ਮਾਹੇ, ਕੁਦਰਤ ਧਾਰ ਦਾ ਜੇ ਲੱਖਾਂ ਲੋਕ ਯਾਦ ਕਰਦੇ, ਇੱਕ ਸੈਕਿੰਡ ਵਿੱਚ ਲੱਖਾਂ ਹੀ ਸਰੂਪ ਧਾਰਨ ਕਰਕੇ ਦੀਦਾਰ ਦੇ ਦਿੰਦਾ। ਜੇ ਕਰੋੜਾਂ ਜੁੜੇ ਨੇ ਆਰਾਧਨਾ ਕਰਨ ਵਿੱਚ, ਕਰੋੜਾਂ ਦੀ ਭਾਵਨਾ ਵੀ ਉਹਨੇ ਪੂਰੀ ਕਰਨੀ ਹੈ। ਇਸ ਲਈ ਭਗਤ ਰਵਿਦਾਸ ਸਾਹਿਬ ਜਦੋਂ ਬੰਦਗੀ ਵਿੱਚ ਜੁੜੇ, ਮਨ ਵਿੱਚ ਫੁਰਨਾ ਉੱਠਿਆ ਕਿ ਹੇ ਅਕਾਲ ਪੁਰਖ ਪਰਮਾਤਮਾ, ਮੇਰੇ ਸਨਮੁਖ ਹੋ ਕੇ ਮੈਨੂੰ ਦਰਸ਼ਨ ਬਖਸ਼ੋ, ਮੈਂ ਕੁਝ ਬਚਨਾਂ ਦੀ ਸਾਂਝ ਆਪ ਜੀ ਨਾਲ ਕਰ ਲਵਾਂ, ਜੀਵਨ ਸਫਲਾ ਹੋ ਜਾਵੇ। ਬਹੁਤ ਜਨਮ ਵਿਛੜੇ ਥੇ ਮਾਧੋ, ਅਨੇਕਾਂ ਜਨਮਾਂ ਤੋਂ ਵਿਛੜੇ ਹੋਏ ਹਾਂ ਆਪ ਜੀ ਦੇ ਨਾਲੋਂ। ਜਦੋਂ ਕਿਸੇ ਗੁਰਮੁਖ ਨੂੰ ਦੀਦਾਰ ਹੋ ਜਾਂਦੇ ਨੇ ਪਰਮਾਤਮਾ ਦੇ, ਏਕ ਵਾਰ ਹੋਏ ਦਰਸ਼ਨ ਜਾ ਕੋ, ਵੇਖਣ ਯੋਗ ਰਹੇ ਪੁੰਨ ਨਾ ਕੋ, ਕੁਝ ਵੀ ਮਗਰ ਬਾਕੀ ਵੇਖਣਾ ਅਧੂਰਾ ਨਹੀਂ ਰਹਿ ਜਾਂਦਾ, ਪਰਮਾਤਮਾ ਦੇ ਦੀਦਾਰ ਵਿੱਚ ਸਭ ਕੁਝ ਹੀ ਆ ਜਾਂਦਾ ਹੈ। ਭਗਤ ਜੀ ਦੀ ਭਾਵਨਾ ਨੂੰ ਪੂਰੀ ਕਰਨ ਵਾਸਤੇ ਜਦੋਂ ਸਿਮਰਨ ਵਿੱਚ ਜੁੜੇ ਹੋਏ ਨੇ ਤਾਂ ਪਰਮੇਸ਼ਰ ਵਾਹਿਗੁਰੂ ਨੇ ਆ ਕੇ ਦੀਦਾਰ ਬਖਸ਼ੇ ਨੇ। ਜਦੋਂ ਦਰਸ਼ਨ ਹੋ ਰਹੇ, ਭਗਤ ਜੀ ਬੜੇ ਪ੍ਰਸੰਨ ਹੋਏ। ਰਵਿਦਾਸ ਸਾਹਿਬ ਕੁਝ ਬੇਨਤੀਆਂ ਕਰਦੇ ਨੇ ਪਰਮਾਤਮਾ ਦੇ ਸਾਹਮਣੇ ਨਮਸਕਾਰ ਕਰਕੇ, ਤੇ ਸਾਹਮਣਿਓਂ ਕੋਈ ਜਵਾਬ ਨਹੀਂ ਮਿਲ ਰਿਹਾ। ਜਦੋਂ ਜਵਾਬ ਨਾ ਮਿਲਿਆ ਕੁਝ ਸਮਾਂ ਉਡੀਕ ਕੀਤੀ ਤਾਂ ਫਿਰ ਭਗਤ ਰਵਿਦਾਸ ਸਾਹਿਬ ਜੀ ਨੇ ਕਹਿ ਦਿੱਤਾ, ਕਹਿੰਦੇ ਕਾਰਨ ਕਵਨ ਅਬੋਲ। ਹੇ ਮੇਰੇ ਭਗਵਾਨ ਵਾਹਿਗੁਰੂ ਜੀ, ਮੈਂ ਆਪ ਜੀ ਦਾ ਦਾਸ ਤੁਹਾਨੂੰ ਯਾਦ ਕਰਦਾ ਸਿਮਰਦਾ ਲੰਬੇ ਸਮੇਂ ਤੋਂ ਲੈ ਕੇ ਅਰਾਧਨਾ ਵਿੱਚ ਲੱਗਿਆ। ਆਪ ਜੀ ਨੇ ਮੇਰੀ ਭਾਵਨਾ ਪੂਰੀ ਕਰ ਦਿੱਤੀ, ਮੈਨੂੰ ਦਰਸ਼ਨ ਦੇ ਦਿੱਤੇ ਨੇ। ਇਕੱਲੇ ਦਰਸ਼ਨਾਂ ਨਾਲ ਗੱਲ ਨਹੀਂ ਬਣੇਗੀ, ਜਿੰਨੇ ਵੀ ਭਗਤਾਂ ਨੂੰ ਦੀਦਾਰ ਹੋਏ, ਪਰਮਾਤਮਾ ਵਾਹਿਗੁਰੂ ਦੀਆਂ ਆਰਤੀਆਂ ਕੀਤੀਆਂ, ਭਗਤ ਧੰਨੇ ਨੇ ਪਿਆਰ ਵਿੱਚ ਭਿੱਜ ਕੇ ਆਰਤਾ ਸ਼ੁਰੂ ਕਰ ਦਿੱਤਾ ਪਰਮਾਤਮਾ ਦਾ, ਫਿਰ ਵਾਹਿਗੁਰੂ ਨੇ ਉਹਨਾਂ ਦੇ ਕਾਰਜ ਵੀ ਪੂਰੇ ਕੀਤੇ ਅਤੇ ਬਚਨਾਂ ਵੀ ਸਾਂਝ ਵੀ ਕੀਤੀ ਹੈ। ਤੁਹਾਡੇ ਦਰਸ਼ਨ ਹੋ ਰਹੇ ਨੇ, ਨਾ ਬੋਲਣ ਦਾ ਤੁਹਾਡਾ ਕਾਰਨ ਕੀ ਹੈ? ਕਿਰਪਾ ਕਰਕੇ ਦੱਸੋ ਕਿਉਂ ਬਚਨਾਂ ਦੀ ਸਾਂਝ ਨਹੀਂ ਕਰਦੇ ਹੋ? ਪਰਮੇਸ਼ਰ ਵਾਹਿਗੁਰੂ ਜੀ ਨੇ ਇੱਕ ਵੀ ਸ਼ਬਦ ਆਪਣੀ ਰਸਨਾ ਤੋਂ ਨਾ ਕਿਹਾ, ਉਸੇ ਤਰ੍ਹਾਂ ਹੀ ਅਡੋਲ ਸਰੂਪ ਦੇ ਵਿੱਚ ਟਿਕੇ ਹੋਏ ਨੇ। ਤਾਂ ਫਿਰ ਭਗਤ ਰਵਿਦਾਸ ਸਾਹਿਬ ਨੇ ਉੱਥੇ ਨਿਮਰਤਾ ਵਿੱਚ ਆ ਕੇ ਬੇਨਤੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਗਲਤੀਆਂ ਜੀਵਾਂ ਵਿੱਚ ਹੀ ਹੁੰਦੀਆਂ। ਅਲਪਗ ਜੀਵ ਔਗਣ ਆਰਿਆਂ ਦਾ ਭਰਿਆ ਹੋਇਆ ਔਗਣਾਂ ਨਾਲ ਪਰਮਾਤਮਾ ਤੇ ਸਰਵਗ ਹੈ। ਤਾਂ ਨਿਮਰਤਾ ਵਿੱਚ ਆ ਕੇ ਫਿਰ ਉੱਥੇ ਭਿੱਜ ਕੇ ਇਹ ਸ਼ਬਦ ਉਚਾਰਨ ਕੀਤਾ। ਭਗਤ ਜੀ ਕਹਿੰਦੇ ਹਮ ਸਰ ਦੀਨ ਦਇਆਲ ਨਾ ਤੁਮ ਸਰ। ਹਮ ਸਰ ਦਾ ਅਰਥ ਹੈ ਮੇਰੇ ਸੁਦਰਸ਼, ਮੇਰੇ ਵਰਗਾ, ਮੇਰੇ ਤਰ੍ਹਾਂ ਦਾ ਦੁਨੀਆਂ ਵਿੱਚ ਕੋਈ ਦੀਨ ਨਹੀਂ ਹੋਵੇਗਾ। ਦੀਨ ਦੇ ਜਿਹੜੇ ਵਿਦਵਾਨ ਮਹਾਂਪੁਰਖ ਅਰਥ ਕਰਦੇ ਨੇ, ਦੀਨ ਦਾ ਅਰਥ ਹੁੰਦਾ ਗਰੀਬ, ਦੀਨ ਦਾ ਅਰਥ ਹੁੰਦਾ ਦੁਖੀ, ਤੇ ਦੀਨ ਦਾ ਅਰਥ ਹੁੰਦਾ ਹੈ ਇੱਛਾ ਭੈ ਸੰਯੁਗਤ। ਮਹਾਰਾਜ, ਮੈਂ ਤਾਂ ਬਹੁਤ ਹੀ ਦੀਨ ਦੁਖੀ ਹਾਂ। ਦੁੱਖ ਬਹੁਤ ਹੁੰਦਾ ਉਸ ਵੇਲੇ ਰੱਬ ਦੇ ਪਿਆਰੇ ਨੂੰ ਜਦੋਂ ਪਰਮਾਤਮਾ ਦੇ ਦੀਦਾਰ ਨਾ ਹੋਣ। ਜਿਸ ਦੀ ਸੁਰਤ ਪਰਮਾਤਮਾ ਨਾਲ ਜੁੜਦੀ ਹੋਵੇ, ਸੁਰਤ ਵਿੱਚ ਆ ਕੇ ਸਰੂਪ ਨਾ ਕਦੇ ਟਿਕਣਾ ਕਰੇ ਉਸ ਬ੍ਰਹਮ ਸਰੂਪ ਨਿਰਗੁਣ ਸਰਗੁਣ ਦਾ, ਤਾਂ ਉਸ ਵੇਲੇ ਬੜਾ ਦੁੱਖ ਲੱਗਦਾ ਬੰਦਗੀ ਕਰਦਿਆਂ ਹੋਇਆਂ। ਸਿਮਰਨ ਕਰਨ ਵਾਲੇ ਗੁਰਮੁਖ ਜਾਣਦੇ ਨੇ ਕਿ ਕਿਵੇਂ ਅਵਸਥਾ ਬਣਦੀ ਹੈ, ਤੇ ਜਦੋਂ ਕਿਤੇ ਅਵਸਥਾ ਦੇ ਵਿੱਚ ਕੁਝ ਬਦਲਾਅ ਆ ਜਾਂਦਾ, ਕਿਤੇ ਅਵਸਥਾ ਡਿੱਗ ਪਵੇ, ਫਿਰ ਉਹਨੂੰ ਪਤਾ ਕਿੰਨਾ ਦੁੱਖ ਲੱਗਦਾ। ਫਿਰ ਕਿਸੇ ਗੁਰਮੁਖ ਦੀ ਜਾ ਕੇ ਜਦੋਂ ਸੰਗਤ ਕਰਦਾ ਆਪਣੇ ਤੋਂ ਜ਼ਿਆਦਾ ਕਮਾਈ ਵਾਲੇ ਦੀ, ਉਹ ਹੌਸਲਾ ਦਿੰਦੇ ਨੇ, ਭਾਈ ਡਿੱਗ ਡਿੱਗ ਕੇ ਸਵਾਰ ਹੋਈ ਦਾ, ਹੋਰ ਸਿਮਰਨ ਕਰ, ਹੋਰ ਬੰਦਗੀ ਕਰ, ਸਤਿਗੁਰੂ ਹੋਰ ਬਖਸ਼ਿਸ਼ ਕਰ ਦੇਣਗੇ। ਇਸ ਤਰ੍ਹਾਂ ਭਗਤ ਜੀ ਕਹਿੰਦੇ ਹਮ ਸਰ ਦੀਨ, ਮੇਰੇ ਵਰਗਾ ਮਹਾਰਾਜ ਕੋਈ ਦੁਖੀ ਨਹੀਂ ਦੁਨੀਆਂ ਵਿੱਚ, ਮੈਂ ਬਹੁਤ ਦੁਖੀ ਹਾਂ ਆਪ ਦੇ ਦਰਸ਼ਨਾਂ ਤੋਂ ਬਿਨਾਂ। ਦੀਨ ਦਾ ਅਰਥ ਗਰੀਬ ਹੈ, ਮੇਰੇ ਵਰਗਾ ਕੋਈ ਗਰੀਬ ਨਹੀਂ ਹੋਣਾ। ਸੰਸਾਰੀ ਪੱਖੋਂ ਵੇਖੀਏ ਤਾਂ ਇਹ ਤਾਂ ਸਾਧ ਸੰਗਤ ਕਰਮਾਂ ਦੀਆਂ ਖੇਡਾਂ, ਤੇ ਅੰਤਰੀਵ ਰੂਪ ਦੇ ਵਿੱਚ ਮੇਰੇ ਕੋਲ ਨਾਮ ਰੂਪ ਧਨ ਨਹੀਂ ਹੈ। ਨਾਮ ਰੂਪ ਸਿਮਰਨ ਰੂਪ ਧਨ ਤੋਂ ਬਿਨਾਂ, ਬਾਣੀ ਦੇ ਧਨ ਤੋਂ ਬਿਨਾਂ ਮੈਂ ਗਰੀਬ ਹਾਂ, ਕਿਉਂਕਿ ਪਿਆਰ ਵਿੱਚ ਭਿੱਜ ਕੇ ਗੁਰਮੁਖ ਇਹੀ ਨਿਮਰਤਾ ਵਿੱਚ ਬੇਨਤੀ ਕਰਦੇ, ਮਹਾਰਾਜ ਮੇਰੇ ਅੰਦਰ ਵੀ ਕਿਣਕਾ ਏਕ ਜਿਸ ਜੀਵ ਵਸਾਵੇ, ਤਾਂ ਕਿ ਮਹਿਮਾ ਗਨੀ ਨਾ ਆਵੇ, ਮੈਨੂੰ ਵੀ ਕਿਣਕਾ ਮਾਤਰ ਨਾਮ ਦੀ ਦਾਤ ਦੇ ਦਿਓ। ਮਹਾਰਾਜ, ਨਾਮ ਤੋਂ ਹੀਣਾ ਹੋਣ ਕਰਕੇ ਮੈਂ ਗਰੀਬ ਹਾਂ। ਤੇ ਦੀਨ ਦਾ ਅਰਥ ਹੁੰਦਾ ਹੈ ਇੱਛਾ ਭੈ ਸੰਯੋਗਤ। ਇੱਕ ਹੁੰਦੀ ਇੱਛਾ, ਇੱਛਾ ਸੀ ਮੇਰੇ ਅੰਦਰ ਪਰਮਾਤਮਾ ਜੀ ਤੇਰੇ ਦਰਸ਼ਨਾਂ ਦੀ, ਕਿੰਨੇ ਲੰਬੇ ਸਮੇਂ ਤੋਂ ਲੈ ਕਰਕੇ ਪੂਰਵ ਜਨਮ ਹਮ ਤੁਮਰੇ ਸੇਵਕ, ਅਬ ਤੋਂ ਮਿਟਿਓ ਨਾ ਜਾਈ ਭਗਤਾਂ ਨੇ ਕਹਿ ਦਿੱਤਾ। ਮਹਾਰਾਜ, ਮੈਂ ਬਹੁਤ ਹੀ ਇੱਛਾ ਕਰਦਾ ਸੀ ਕਿ ਹੁਣ ਦਰਸ਼ਨ ਹੋਣਗੇ, ਕੁਝ ਸਮਾਂ ਪਾ ਕੇ ਫਿਰ ਆਪ ਦੇ ਦੀਦਾਰ ਹੋ ਜਾਣਗੇ, ਇਸ ਲਈ ਮੇਰੇ ਅੰਦਰ ਦਰਸ਼ਨਾਂ ਦੀ ਇੱਛਾ ਬਣੀ ਹੋਈ ਸੀ। ਤੇ ਭੈ ਦਾ ਅਰਥ ਹੁੰਦਾ ਡਰ। ਡਰ ਹੈ ਸਾਡੇ ਅੰਦਰ ਕਾਲ ਦਾ, ਮੌਤ ਦਾ, ਜੰਮਣ ਤੇ ਮਰਨ ਦਾ। ਜੇ ਦਰਸ਼ਨ ਨਾ ਹੋਏ ਮਨੁੱਖਾ ਜੀਵਨ ਸਫਲ ਨਹੀਂ ਬਣੇਗਾ। ਜਿੰਨੀ ਦੇਰ ਸਫਲਤਾ ਨਹੀਂ ਬਣਦੀ ਓਨੀ ਦੇਰ ਜੰਮਣਾ ਮਰਨਾ ਨਹੀਂ ਕੱਟਿਆ ਜਾਣਾ। ਇਹ ਡਰ ਮੇਰੇ ਅੰਦਰ ਬੜਾ ਵਸਿਆ ਹੋਇਆ ਸੀ। ਪਰਮਾਤਮਾ ਦੇ ਸਨਮੁਖ ਇਹ ਬੇਨਤੀਆਂ ਕੀਤੀਆਂ ਨੇ, ਮੇਰੇ ਵਰਗਾ ਦੀਨ ਕੋਈ ਦੁਖੀ ਨਹੀਂ ਹੈ, ਮੇਰੇ ਵਰਗਾ ਦੀਨ ਕੋਈ ਗਰੀਬ ਨਹੀਂ ਦੁਨੀਆਂ ਵਿੱਚ, ਮੇਰੇ ਵਰਗਾ ਇੱਛਾ ਪੈ ਸੰਯੁਕਤ ਨਹੀਂ ਕੋਈ ਮਨੁੱਖ ਹੋਵੇਗਾ। ਦੂਜੇ ਪਾਸੇ ਦਇਆਲ ਨਾ ਤੁਮ ਸਰ। ਤੁਮ ਸਰ ਦਾ ਅਰਥ ਤੁਹਾਡੇ ਸੁਦਰਸ, ਤੁਹਾਡੇ ਵਰਗਾ ਕੋਈ ਦੁਨੀਆਂ ਵਿੱਚ ਦਇਆਲ, ਦਇਆ ਦਾ ਘਰ ਵੀ ਨਹੀਂ ਹੈ। ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਦਵਕ ਸਿੰਧ। ਅਕਿਰਤ ਘਣ ਜਿਹੜੇ ਕਹਿੰਦੇ ਰੱਬ ਨਾਮ ਦੀ ਚੀਜ਼ ਹੀ ਕੋਈ ਨਹੀਂ ਹੈ, ਰੱਬ ਕਿੱਥੇ ਹੈ, ਬਖਾਓ ਜੇ ਹੈ ਪਰਮਾਤਮਾ, ਪਰਮੇਸ਼ਰ ਤੋਂ ਜਿਹੜੇ ਇਨਕਾਰੀ ਹੋ ਗਏ। ਗੁਰੂ ਦੇ ਕੀਤੇ ਪਰਉਪਕਾਰ ਹੀ ਅਸੀਂ ਕਲਯੁਗੀ ਜੀਵਾਂ ਨੇ ਜਿਨ੍ਹਾਂ ਨੇ ਭੁਲਾ ਦਿੱਤੇ ਨੇ। ਪਰਮਾਤਮਾ ਸਾਡੀ ਅਕਿਰਤ ਘਣਾ ਦੀ ਵੀ ਪਾਲਣਾ ਕਰੀ ਜਾਂਦਾ। ਇਸ ਕਰਕੇ ਤੁਹਾਡੇ ਵਰਗਾ ਮਹਾਰਾਜ ਸਾਹਿਬ ਕੋਈ ਦਿਆਲੂ ਨਹੀਂ, ਦਇਆ ਦਾ ਘਰ ਨਹੀਂ, ਤੇ ਮੇਰੇ ਵਰਗਾ ਇੱਛਾ ਭੈ ਸੰਯੁਗਤ ਕੋਈ ਦੁਖੀ ਨਹੀਂ ਹੈ।
ਬਾਬ ਪਤਿਆਰ ਕਿਆ ਕੀਜੈ।
ਹੁਣ ਤੁਸੀਂ ਮੇਰਾ ਹੋਰ ਜਿਹੜਾ ਪਤਿਆਰ ਦਾ ਅਰਥ ਪ੍ਰਤਿਆਵਾ, ਕਿਆ ਕੀਜੈ, ਕੀ ਕਰਨਾ ਕਰੋਗੇ? ਜਦੋਂ ਕਹਿ ਹੀ ਦਿੱਤਾ ਮਹਾਰਾਜ ਮੈਂ ਦੀਨ ਦੁਖੀ ਹਾਂ, ਮੈਂ ਗਰੀਬ ਹਾਂ, ਇੱਛਾ ਭੈ ਸੰਯੁਗਤ ਹਾਂ, ਇਹਦੇ ਨਾਲੋਂ ਹੋਰ ਤੁਸਾਂ ਕੀ ਮੇਰਾ ਪ੍ਰਤਿਆਵਾ ਕਰਨਾ? ਜਦੋਂ ਬੇਨਤੀ ਕਰ ਹੀ ਦਿੱਤੀ ਵੀ ਮਹਾਰਾਜ ਦਇਆਲ ਨਾ ਤੁਮ ਸਰ, ਤੁਹਾਡੇ ਵਰਗਾ ਕੋਈ ਦਿਆਲੂ ਨਹੀਂ ਹੈ, ਹੁਣ ਹੋਰ ਮਹਾਰਾਜ ਕਿਸੇ ਤਰ੍ਹਾਂ ਦੀ ਮੇਰੀ ਕੋਈ ਪਰਖ ਨਾ ਕਰੋ, ਮੇਰੇ ਤੇ ਕੋਈ ਕਸਬੱਟੀਆਂ ਲਾ ਕੇ ਨਾ ਵੇਖਣੀਆਂ ਕਰੋ, ਹੁਣ ਕਿਰਪਾ ਕਰ ਦਿਓ। ਮੇਰਾ ਦੇ ਘਰ ਦੇ ਸਤਿਗੁਰੂ ਪਾਤਸ਼ਾਹ ਜੀ ਆ ਕੇ ਮੇਰੇ ਨਾਲ ਬਚਨਾਂ ਦੀ ਸਾਂਝ ਪਾਉਣੀ ਕਰੋ, ਕਿਸੇ ਤਰ੍ਹਾਂ ਦਾ ਮੇਰਾ ਕੋਈ ਪ੍ਰਤਿਆਵਾ ਨਾ ਕਰਨਾ ਕਰੋ।
ਬਚਨੇ ਤੋਰ ਮੋਰ ਮਨ ਮਨ।
ਆਪ ਜੀ ਦੇ ਜਿਹੜੇ ਬਚਨੀ ਬਚਨ ਹਨ, ਉਹਨਾਂ ਬਚਨਾਂ ਤੇ ਮੋਰ ਮੇਰਾ ਦਾਸ ਦਾ ਜਿਹੜਾ ਮਨ ਹੈ, ਮਨ ਹੈ, ਮਨ ਗਿਆ ਹੈ। ਪਰਮਾਤਮਾ ਦੇ ਬਚਨ ਕਿਹੜੇ ਨੇ? ਇੱਕ ਹੁੰਦੇ ਨੇ ਸਾਧ ਸੰਗਤ ਜੀ ਸਰੂਪ ਲੱਖਣ, ਇੱਕ ਹੁੰਦਾ ਤਟਸਥੀ ਲੱਖਣ। ਤੇ ਪਰਮਾਤਮਾ ਦਾ ਜਿਹੜਾ ਨਾਮ ਦੇ ਬਚਨ ਨੇ, ਇਹ ਤਾਂ ਸਰੂਪ ਲੱਖਣਾਂ ਵਾਲੇ ਹਨ। ਸਰੂਪ ਲੱਖਣ ਹੁੰਦਾ ਵੀ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਜਦੋਂ ਅਸੀਂ ਨਾਮ ਜਪਦੇ, ਮੂਲ ਮੰਤਰ ਪੜ੍ਹਦੇ ਹਾਂ, ਉਸ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਦੇ ਕੁਝ ਨਾਵਾਂ ਦਾ ਜ਼ਿਕਰ ਆਉਂਦਾ ਹੈ। ਸੱਤ ਨਾਮ, ਜਿਸ ਨੂੰ ਕਿਹਾ ਕਿ ਸੱਤ ਨਾਮ ਤੇਰਾ ਪਰਾ ਪੂਰਬਲਾ, ਜਿਹੜਾ ਸੱਤ ਨਾਮ ਹੈ ਇਹ ਸਰੂਪ ਲੱਖਣ ਹੈ। ਸੈ ਭੰਗ ਹੈ, ਇਹ ਵੀ ਸਰੂਪ ਲੱਖਣ ਹੈ ਪਰਮੇਸ਼ਰ ਵਾਹਿਗੁਰੂ ਜੀ ਦਾ। ਸਰੂਪ ਲੱਖਣ ਉਸ ਨੂੰ ਕਹਿੰਦੇ ਜਿਹੜਾ ਇੱਕ ਰਸ ਸਦੀਵ ਕਾਲ ਰਹਿਣਾ ਕਰੇ, ਸੱਚਾ ਹੋਵੇ, ਕਦੇ ਨਾਸ ਨਾ ਹੋਵੇ, ਜਿਹੜਾ ਸੱਚ ਦਾ ਬੋਧਕ ਸਦਾ ਹੀ ਬਣਿਆ ਰਹੇ। ਪਰਮਾਤਮਾ ਵਾਹਿਗੁਰੂ ਜੀ ਦੇ ਨਾਮ ਦੇ ਐਸੇ ਜਿਹੜੇ ਸਰੂਪ ਲੱਖਣ ਹਨ, ਉਹਨਾਂ ਤੇ ਸਾਡਾ ਮਨ ਮੰਨ ਗਿਆ। ਦੂਜੇ ਪਾਸੇ ਵਿਦਵਾਨ ਮੰਨਦੇ ਨੇ ਤਟਸਥੀ ਲੱਖਣ। ਤਟਸਥੀ ਲੱਖਣ ਹੁੰਦੇ ਨੇ ਕੇਵਲ ਇਸ਼ਾਰਾ ਦੇ ਕਰਕੇ ਜਿਹੜੇ ਖਤਮ ਹੋ ਜਾਣ। ਜਿਵੇਂ ਕਿਸੇ ਮਨੁੱਖ ਨੇ ਕਿਸੇ ਪਿੰਡ ਦੇ ਪੰਚ ਸਰਪੰਚ ਦੇ ਘਰ ਵਿੱਚ ਜਾਣਾ ਹੋਵੇ, ਚੁਰਸਤੇ ਵਿੱਚ ਮਨੁੱਖ ਬੈਠੇ ਨੇ, ਉਹਨਾਂ ਨੂੰ ਪੁੱਛਦਾ ਵੀ ਮੈਂ ਫਲਾਣੇ ਦੇ ਘਰ ਜਾਣਾ, ਉਹਦਾ ਘਰ ਕਿਹੜਾ ਹੈ? ਉੱਥੇ ਖੜੇ ਹੋਏ ਮਨੁੱਖਾਂ ਨੇ ਕਹਿ ਦਿੱਤਾ ਕਿ ਸੀਮੈਂਟ ਦਾ ਪਲਸਤਰ ਕੀਤਾ ਉਹਦੇ ਘਰ ਦੇ ਉੱਪਰ, ਉਹਨਾਂ ਨੇ ਥੋੜਾ ਸਮਾਂ ਹੋਇਆ ਲਾਲ ਰੰਗ ਕੀਤਾ ਹੈ ਮਕਾਨ ਨੂੰ, ਇਹ ਫਲਾਣੇ ਮਨੁੱਖ ਦਾ ਘਰ ਹੈ। ਚੌਂਕ ਦੇ ਵਿੱਚ ਚੁਰਸਤੇ ਵਿੱਚ ਖੜੇ ਮਨੁੱਖ ਨੇ ਦੋ ਜ਼ਿਕਰ ਕਰ ਦਿੱਤੇ ਵੀ ਪਲਾਸਤਰ ਕੀਤਾ ਹੋਇਆ ਤੇ ਲਾਲ ਰੰਗ ਵੀ ਕੀਤਾ ਮਕਾਨ ਨੂੰ ਉਹਦਾ ਘਰ ਹੈ। ਉਥੋਂ ਮਨੁੱਖ ਸੁਣ ਕਰਕੇ ਅੱਗੇ ਚਲਿਆ ਗਿਆ। ਜਦੋਂ ਗਲੀ ਮੁਹੱਲੇ ਦੇ ਵਿੱਚ ਗਿਆ ਸਾਰੇ ਘਰਾਂ ਤੇ ਪਲਾਸਤਰ ਹੋਇਆ, ਸਾਰੇ ਘਰਾਂ ਤੇ ਲਾਲ ਰੰਗ ਕੀਤਾ ਹੋਇਆ ਤੇ ਫਿਰ ਭੁਲੇਖਾ ਪੈ ਗਿਆ ਵੀ ਹੁਣ ਕਿਹਦੇ ਘਰੇ ਜਾਣਾ ਹੈ। ਫਿਰ ਉੱਥੇ ਖੜ ਕੇ ਪੁੱਛਦਾ ਵੀ ਮੈਂ ਫਲਾਨੇ ਦੇ ਘਰ ਜਾਣਾ, ਇਹ ਘਰਾਂ ਵਿੱਚੋਂ ਉਹਦਾ ਘਰ ਕਿਹੜਾ ਹੈ। ਸਾਹਮਣੇ ਖੜੇ ਮਨੁੱਖ ਨੇ ਇਸ਼ਾਰਾ ਕੀਤਾ ਵੀ ਜਿਹਦੇ ਬਨੇਰੇ ਤੇ ਕਾਂ ਬੈਠਾ ਇਹ ਫਲਾਨੇ ਦਾ ਘਰ ਹੈ। ਜਦੋਂ ਨੇੜੇ ਗਿਆ ਤੇ ਕਾਂ ਉੱਡ ਗਿਆ। ਘਰ ਤਾਂ ਉਹਨੂੰ ਮਿਲ ਗਿਆ, ਘਰੇ ਪਹੁੰਚ ਗਿਆ, ਪਰੰਤੂ ਉੱਥੇ ਜਿਹੜਾ ਕਾਂ ਸੀ ਇਹ ਉਸ ਨੂੰ ਜਣਾ ਕਰਕੇ ਉੱਡ ਗਿਆ ਤੇ ਚਲਿਆ ਗਿਆ, ਕਾਂ ਮੁੜ ਕੇ ਨਹੀਂ ਆਵੇਗਾ। ਤੇ ਇਹਨੂੰ ਕਹਿੰਦੇ ਨੇ ਤਟਸਥੀ ਲੱਖਣ, ਕਿਸੇ ਸਰੂਪ ਨੂੰ ਜਣਾ ਕਰਕੇ ਜਿਹੜੇ ਬਾਕ ਇੱਧਰ ਉੱਧਰ ਓਹਲੇ ਹੋ ਜਾਣ, ਪਰੇ ਹੋ ਜਾਣ, ਖਤਮ ਹੋ ਜਾਣ, ਇਹ ਤਟਸਥੀ ਲੱਖਣ ਹੁੰਦੇ ਨੇ। ਤੇ ਜਿਹੜਾ ਸਰੂਪ ਲੱਖਣ ਹੁੰਦਾ ਸਾਧ ਸੰਗਤ, ਇਹ ਕਦੇ ਖਤਮ ਨਹੀਂ ਹੋਇਆ ਕਰਦਾ। ਪਰਮੇਸ਼ਰ ਵਾਹਿਗੁਰੂ ਜੀ ਦੇ ਸਰੂਪ ਦੇ ਨਿਰਣੇ ਕੀਤੇ ਨੇ ਗੁਰਬਾਣੀ ਦੇ ਵਿੱਚ ਥਾਂ ਥਾਂ ਦੇ ਉੱਪਰ। ਇਸ ਲਈ ਸਮੁੱਚੀ ਜਿਹੜੀ ਗੁਰਬਾਣੀ ਹੈ, ਗੁਰੂ ਸਾਹਿਬ ਦੇ ਬਚਨ ਨੇ, ਪਰਮਾਤਮਾ ਵਾਹਿਗੁਰੂ ਦੇ ਬਚਨ ਹਨ, ਇਹ ਸਾਧ ਸੰਗਤ ਜੀ ਸਰੂਪ ਲੱਖਣਾ ਵਾਲੇ ਨੇ। ਤਟਸਥੀ ਲੱਖਣ ਵੀ ਕੁਝ ਗੁਰਬਾਣੀ ਵਿੱਚ ਆਉਂਦੇ ਨੇ, ਜਿਵੇਂ ਕਰਤਾ ਹੈ, ਪੁਰਖ ਹੈ, ਇਹ ਸਾਰੇ ਤਟਸਥੀ ਲੱਖਣ ਨੇ। ਜਦੋਂ ਵਾਹਿਗੁਰੂ ਸੰਸਾਰ ਦੀ ਰਚਨਾ ਕਰਦਾ ਤੇ ਉਹਨੂੰ ਕਰਤਾ ਪੁਰਖ ਕਹਿੰਦੇ ਨੇ ਵੀ ਸਾਰੀ ਦੁਨੀਆਂ ਨੂੰ ਇਹ ਕਰਤਾ ਕਰਨ ਵਾਲਾ, ਬਣਾਉਣ ਵਾਲਾ। ਜਦੋਂ ਦੁਨੀਆਂ ਨੂੰ ਬਣਾ ਕੇ ਸਾਜ ਕੇ ਆਪਣੀ ਜੋਤ ਵਿੱਚ ਰੱਖ ਦਿੰਦਾ ਜੀਵਾਂ ਦੇ, ਤੇ ਉੱਥੇ ਫਿਰ ਪੁਰਖ ਇਹ ਵਿਆਪਕ ਬਣ ਜਾਂਦਾ, ਪੁਰਖ ਕਹਿਣ ਲੱਗ ਜਾਂਦੇ ਨੇ। ਜਦੋਂ ਸੰਸਾਰ ਦੀ ਮਹਾਂਪਰਲੋਂ ਕਰਦਾ ਹੈ ਪਰਮਾਤਮਾ, ਖਾਤਮਾ ਕਰਦਾ, ਉੱਥੇ ਕਰਤਾ ਪੁਣਾ ਉਹਦਾ ਖਤਮ ਹੋ ਜਾਂਦਾ। ਤਟਸਥੀ ਲੱਖਣ ਹੋਣ ਕਰਕੇ ਹੈ। ਇਸ ਲਈ ਜਿਹੜਾ ਸਾਧ ਸੰਗਤ ਸਰੂਪ ਲੱਖਣ, ਉਹ ਕਦੇ ਵੀ ਇੱਧਰ ਉੱਧਰ ਨਹੀਂ ਹੋਇਆ ਕਰਦੇ। ਸਰੂਪ ਲੱਖਣ ਕੀ ਹੈ? ਪਰਮੇਸ਼ਰ ਵਾਹਿਗੁਰੂ ਜੀ ਦਾ ਜਿਹੜਾ ਨਾਮ ਹੈ, ਵਾਹਿਗੁਰੂ ਗੁਰਮੰਤਰ ਹੈ, ਸਤ ਨਾਮ ਤੇਰਾ ਪਰਾ ਪੂਰਵਲਾ ਸਤ ਨਾਮ ਹੈ, ਇਹਨਾਂ ਬਚਨਾਂ ਤੇ ਮੋਰ ਮਨ ਮੰਨ, ਮੇਰਾ ਮਨ ਮੰਨ ਗਿਆ। ਬਾਕੀ ਦੁਨੀਆਂ ਦੇ ਜਿਹੜੇ ਬਚਨ ਹੁੰਦੇ ਆਮ ਸਾਡੇ ਜੀਵਾਂ ਤੇ, ਇਹਨਾਂ ਆਪਣੇ ਬੋਲਾਂ ਤੇ ਬੰਦੇ ਦਾ ਆਪਣਾ ਹੀ ਨਹੀਂ ਮਨ ਮੰਨਦਾ ਤੇ ਦੂਜਾ ਕਿਵੇਂ ਸਹਿਮਤ ਹੋ ਜਾਵੇਗਾ। ਇੱਕ ਮਿੰਟ ਵਿੱਚ ਹੋਰ ਕੁਝ ਕਹਿ ਦੇਣਾ, ਮਿੰਟ ਵਿੱਚ ਹੀ ਆਪਣੇ ਬਿਆਨ ਬਦਲ ਦੇਣੇ, ਤੇ ਸਾਧ ਸੰਗਤ ਕਿੱਥੇ ਦੂਜੇ ਦਾ ਮਨ ਭਤੀਜੇਗਾ। ਇਹ ਤਾਂ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੀ ਹੈ ਜਿਹੜਾ ਸਤ ਚਿੱਤ ਆਨੰਦ ਸਰੂਪ ਦਾ ਜ਼ਿਕਰ ਕਰਕੇ ਜੀਵ ਦੇ ਮਨ ਨੂੰ ਟਿਕਾ ਦੇਣ ਵਾਲਾ। ਐਸੇ ਪਰਮਾਤਮਾ ਜੀ, ਤੇਰੇ ਜਿਹੜੇ ਬਚਨ ਹਨ ਸਤ ਨਾਮ ਰੂਪ, ਉਹਨਾਂ ਦੇ ਉੱਤੇ ਮੇਰਾ ਮਨ ਮੰਨ ਗਿਆ, ਸਹਿਮਤ ਹੋ ਗਿਆ ਹੈ।
ਜਨ ਕੋ ਪੂਰਨ ਦੀਜੈ,
ਹੁਣ ਮੇਰੇ ਜਨ ਦਾਸ ਦੇ ਤਾਈ, ਪੂਰਨ ਦਾ ਅਰਥ ਹੈ ਪੂਰਨ ਆਪਣਾ ਗਿਆਨ ਦੀਜੈ ਦੇ ਦੇਣਾ ਕਰੋ। ਪੂਰਾ ਕੀ ਹੈ? ਪਰਮੇਸ਼ਰ ਆਪ ਪੂਰਾ ਹੈ। ਪੂਰੇ ਕਾ ਕੀਆ, ਸਭ ਕਿਸ਼ ਪੂਰਾ, ਘੱਟ ਵੱਧ ਕਿਸ਼ ਨਾਹੀਂ। ਕਈ ਵਾਰੀ ਕੋਈ ਮਨੁੱਖ ਚੜ੍ਹਾਈ ਕਰ ਜਾਵੇ, ਸਰੀਰ ਕਰਕੇ ਚਲਾ ਜਾਵੇ, ਅਸੀਂ ਕਹਿੰਦੇ ਜੀ ਫਲਾਨਾ ਬੰਦਾ ਪੂਰਾ ਹੋ ਗਿਆ। ਪੂਰਾ ਕਿਵੇਂ ਹੋਇਆ ਬੰਦਾ? ਜਦੋਂ ਮਨ ਦੀਆਂ ਕਾਮਨਾ ਉਹਦੀਆਂ ਨਹੀਂ ਮਿਟੀਆਂ, ਵਾਸ਼ਨਾ ਲੈ ਕੇ ਬੰਦਾ ਮਰ ਗਿਆ। ਵਾਸ਼ਨਾ ਵੱਧਾ ਆਵੇ ਜਾਵੇ, ਉਹ ਤੇ ਜੰਮਣ ਮਰਨ ਦੇ ਚੱਕਰ ਵਿੱਚ ਰਹੇਗਾ। ਪੂਰਾ ਪਰਮੇਸ਼ਰ ਹੈ। ਪਰਮੇਸ਼ਰ ਪੂਰੇ ਦੇ ਨਾਮ ਜਪਣ ਵਾਲੇ ਗੁਰਮੁਖ ਹੀ ਪੂਰੇ ਹੋਇਆ ਕਰਦੇ ਨੇ। ਇਸ ਲਈ ਸਾਧ ਸੰਗਤ, ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਦੇ ਬਚਨ ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਜਨ ਕੋ ਪੂਰਨ ਦੀਜੈ, ਮੈਨੂੰ ਜਨ ਦਾਸ ਦੇ ਤਾਈ ਪੂਰਨ ਆਪਣਾ ਜਿਹੜਾ ਨਰੋਲ ਬ੍ਰਹਮ ਦਾ ਗਿਆਨ ਹੈ ਉਹ ਦੀਜੈ ਦੇ ਦੇਣਾ ਕਰੋ। ਜਦੋਂ ਪੂਰੇ ਦਾ ਗਿਆਨ ਆ ਜਾਂਦਾ ਤੇ ਗਿਆਨ ਲੈਣ ਵਾਲਾ ਵੀ ਪੂਰਾ ਹੀ ਹੋ ਜਾਂਦਾ। ਉਸੇ ਨੂੰ ਫਿਰ ਕਿਹਾ ਜਾਂਦਾ ਕਿ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਪੂਰੇ ਦਾ ਗਿਆਨ ਰੱਖੇਗਾ, ਪੂਰੇ ਵਰਗਾ ਹੋ ਜਾਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਨੇ ਸਾਧ ਸੰਗਤ ਜੀ ਗਿਆਨ ਦੀ ਜਿਹੜੀ ਪ੍ਰਾਪਤੀ ਹੈ ਇਹ ਬ੍ਰਹਮ ਗਿਆਨੀਆਂ ਨੂੰ ਬਖਸ਼ਿਸ਼ ਕੀਤੀ ਹੈ। ਇਸ ਗਿਆਨ ਦੀ ਪ੍ਰਾਪਤੀ ਦੇ ਵਿੱਚ ਆ ਕੇ ਤਿੰਨ ਜਿਹੜੀਆਂ ਰੁਕਾਵਟਾਂ ਮਨੁੱਖ ਨੂੰ ਪੈਂਦੀਆਂ ਨੇ। ਇੱਥੇ ਬਚਨ ਹੈ ਕਿ ਜਨ ਕੋ ਪੂਰਨ ਬੀਜੈ, ਮੈਨੂੰ ਪੂਰਾ ਗਿਆਨ ਦਿਓ, ਅਧੂਰਾ ਗਿਆਨ ਨਾ ਦੇ ਦਿਓ। ਅਧੂਰਾ ਗਿਆਨ ਵੀ ਜੀਵ ਨੂੰ ਲੈ ਡੁੱਬਦਾ ਹੈ। ਪੂਰਾ ਗਿਆਨ ਹੀ ਕੇਵਲ ਜੀਵ ਨੂੰ ਪਰਮਾਤਮਾ ਦੇ ਵਿੱਚ ਭੇਦ ਕਰੇਗਾ, ਮੁਕਤੀ ਤੱਕ ਲੈ ਕੇ ਜਾਵੇਗਾ। ਤੇ ਇਸ ਲਈ ਜਿਹੜੀਆਂ ਤਿੰਨ ਇਹ ਰੁਕਾਵਟਾਂ ਆਉਂਦੀਆਂ, ਇਹਨੂੰ ਵਿਦਵਾਨ ਤਿੰਨ ਸੰਸੇ ਮੰਨਦੇ ਨੇ। ਇੱਕ ਹੁੰਦਾ ਪ੍ਰਮਾਣਗਤ ਸੰਸਾ ਸਾਧ ਸੰਗਤ ਜੀ, ਦੂਸਰੇ ਨੰਬਰ ਤੇ ਪਰਮੇਗਤ ਸੰਸਾ, ਤੀਜਾ ਹੁੰਦਾ ਹੈ ਵਪਰਜੈਗਤ ਸੰਸਾ। ਜਿਹੜਾ ਸਭ ਤੋਂ ਪਹਿਲੇ ਨੰਬਰ ਦਾ ਪ੍ਰਮਾਣਗਤ ਸੰਸਾ ਹੈ, ਇਹ ਮਨੁੱਖ ਨੇ ਕਦੇ ਬਾਣੀ ਨਹੀਂ ਪੜ੍ਹਨੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਹਿਜ ਪਾਠ ਜਾਂ ਗੁਰਬਾਣੀ ਦੇ ਕਦੇ ਦਰਸ਼ਨ ਹੀ ਨਾ ਕਰਨੇ, ਗੁਰੂ ਸਾਹਿਬ ਤੋਂ ਦੂਰ ਰਹਿਣਾ। ਉਹਦੇ ਮਨ ਵਿੱਚ ਸ਼ੰਕਾ ਬਣ ਜਾਂਦਾ ਵੀ ਪਤਾ ਨਹੀਂ ਗੁਰਬਾਣੀ ਵਿੱਚ ਕੀ ਲਿਖਿਆ ਹੋਇਆ। ਤੇ ਜਦੋਂ ਗੁਰਬਾਣੀ ਪੜ੍ਹੇਗਾ, ਗੁਰਬਾਣੀ ਦੇ ਨੇੜੇ ਆਵੇਗਾ ਤਾਂ ਸਤਿਗੁਰੂ ਪਾਤਸ਼ਾਹ ਸਿੱਖਿਆ ਦੇਣਗੇ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮੈਂ ਘੀਆ। ਤੇ ਇਸ ਲਈ ਜਦੋਂ ਇਹ ਸ਼ਬਦ ਸੁਣੇਗਾ ਸਮਝ ਪਵੇਗੀ। ਤਾਂ ਸਾਧ ਸੰਗਤ ਜੀ ਜਦੋਂ ਸਮਝ ਪੈਣਾ ਕਰੇਗੀ, ਫਿਰ ਜੀਵ ਦਾ ਬਾਣੀ ਪੜ੍ਹਨ ਨੂੰ ਮਨ ਕਰੇਗਾ। ਜਿਵੇਂ ਜਿਵੇਂ ਬਾਣੀ ਨੂੰ ਪੜ੍ਹਦਾ ਜਾਵੇਗਾ, ਬਾਣੀ ਨੂੰ ਕਿਸੇ ਸਿਆਣੇ ਗੁਰਮੁਖ ਦੀ ਰਸਨਾ ਤੋਂ ਬੈਠ ਕੇ ਪਿਆਰ ਨਾਲ ਸੁਣੇਗਾ। ਇਸੇ ਲਈ ਕਿਹਾ ਜਾਂਦਾ ਵੀ ਸਹਿਜ ਪਾਠ ਆਪ ਕਰੋ, ਤੇ ਜਾਂ ਸਿਆਣੇ ਗੁਰਮੁਖ ਕਿਸੇ ਗ੍ਰੰਥੀ ਸਿੰਘ ਦੀ ਰਸਨਾ ਤੋਂ ਬੈਠ ਕੇ ਸਾਰਾ ਪਰਿਵਾਰ ਗੁਰਬਾਣੀ ਨੂੰ ਸੁਣੋ ਧਿਆਨ ਦੇ ਨਾਲ। ਜਦੋਂ ਉਹ ਸ੍ਰਵਣ ਕਰੇਗਾ, ਸੁਣਨ ਦੇ ਨਾਲ, ਸ੍ਰਵਣ ਕਰਨ ਦੇ ਨਾਲ ਪ੍ਰਮਾਣਗਤ ਜਿਹੜਾ ਸ਼ੰਕਾ ਇਹ ਨਾਸ ਹੋ ਜਾਂਦਾ। ਦੂਜਾ ਹੁੰਦਾ ਸਾਧ ਸੰਗਤ ਜੀ ਪਰਮੇਗਤ ਸੰਸਾ। ਇਹ ਮਨੁੱਖ ਦੇ ਮਨ ਵਿੱਚ ਜਦੋਂ ਬਾਣੀ ਪੜ੍ਹਦਾ ਚਾਅ ਤਾਂ ਬੜਾ ਪੈਦਾ ਹੁੰਦਾ, ਕਈ ਵਾਰੀ ਮਨ ਵਿੱਚ ਸ਼ੰਕਾ ਬਣ ਜਾਂਦੀ ਵੀ ਮੇਰੇ ਸਤਿਗੁਰੂ ਕਿੱਡੇ ਕਿਰਪਾਲੂ ਤੇ ਦਿਆਲੂ ਨੇ, ਮੈਂ ਕਿੱਡਾ ਨਿਰਦਈ ਤੇ ਪਾਪੀ ਜੀਵ ਹਾਂ। ਪਰਮਾਤਮਾ ਵਾਹਿਗੁਰੂ ਕਿਰਪਾ ਦਾ ਘਰ ਹੈ ਤੇ ਮੈਂ ਵਿਕਾਰਾਂ ਵਿੱਚ ਖਚਿਤ ਹੋਇਆ ਹਾਂ, ਮੇਰਾ ਤੇ ਪਰਮਾਤਮਾ ਦਾ, ਮੇਰਾ ਤੇ ਗੁਰੂ ਦਾ ਮਿਲਾਪ ਹੋ ਹੀ ਨਹੀਂ ਸਕਦਾ। ਇਹ ਬਹੁਤ ਵੱਡਾ ਮਨ ਵਿੱਚ ਸ਼ੰਕਾ ਬਣ ਜਾਂਦਾ ਜਿਵੇਂ ਜਿਵੇਂ ਬਾਣੀ ਨੂੰ ਕੋਈ ਸੁਣਦਾ ਹੈ, ਕਿਉਂਕਿ ਪਰਮਾਤਮਾ ਦੇ ਪਰਉਪਕਾਰ, ਗੁਰੂ ਸਾਹਿਬ ਦੇ ਉਪਕਾਰ ਗੁਰਬਾਣੀ ਯਾਦ ਕਰਾਉਂਦੀ ਹੈ। ਜਦੋਂ ਗੁਰੂ ਦੇ ਉਪਕਾਰ ਯਾਦ ਆਉਣ ਲੱਗ ਜਾਂਦੇ, ਬੰਦੇ ਨੂੰ ਆਪਣੇ ਔਗਣ ਆਟੋਮੈਟਿਕ ਹੀ ਦਿਸਣ ਲੱਗ ਜਾਂਦੇ ਨੇ। ਫਿਰ ਉੱਥੇ ਸ਼ੰਕਾ ਹੋ ਜਾਂਦੀ ਵੀ ਬਾਣੀ ਪੜ੍ਹਨ ਦਾ ਫਾਇਦਾ ਕੀ ਹੋਇਆ, ਤੇ ਮੇਰਾ ਤੇ ਗੁਰੂ ਦਾ, ਪਰਮੇਸ਼ਰ ਤੇ ਮੇਰਾ ਮਿਲਾਪ ਤਾਂ ਹੋਣਾ ਨਹੀਂ ਕਦੇ। ਤਾਂ ਫਿਰ ਸਤਿਗੁਰੂ ਪਾਤਸ਼ਾਹ ਕਹਿੰਦੇ ਇਸ ਗੁਰਬਾਣੀ ਨੂੰ ਸੁਣ ਕੇ ਇੱਕ ਇੱਕ ਗੁਰੂ ਦੇ ਬਚਨ ਨੂੰ ਮੰਨਣ ਲੱਗ ਜਾ। ਸ੍ਰਵਣ ਤੋਂ ਬਾਅਦ ਮੰਨਣ ਦੀ ਅਵਸਥਾ ਆਉਂਦੀ ਹੈ, ਜਦੋਂ ਮੰਨਣਾ ਸ਼ੁਰੂ ਕਰ ਦੇਵੇਗਾ ਫਿਰ ਸਤਿਗੁਰੂ ਤੈਨੂੰ ਪਰਮੇਸ਼ਰ ਵਾਹਿਗੁਰੂ ਵਿੱਚ ਭੇਦ ਕਰ ਦੇਣਗੇ। ਅਭੇਦ ਕਿਵੇਂ ਕਰਨਗੇ? ਜਿਵੇਂ ਇੱਕ ਨਹਿਰ ਦਾ ਪਾਣੀ ਵਗਦਾ, ਇੱਕ ਦਰਿਆ ਦਾ ਪਾਣੀ ਵਗਦਾ। ਹੁਣ ਜਿਹੜਾ ਦਰਿਆ ਬਹੁਤ ਚੌੜਾ ਹੈ ਤੇ ਡੂੰਘਾ ਵੀ ਜ਼ਿਆਦਾ, ਉਹਦੇ ਵਿੱਚੋਂ ਕਈ ਕਈ ਨਹਿਰਾਂ ਨਿਕਲ ਜਾਂਦੀਆਂ। ਜੇ ਕੋਈ ਬੰਦਾ ਕਹੇ ਵੀ ਇਸ ਦਰਿਆ ਦੀ ਤੇ ਨਹਿਰ ਦੀ ਏਕਤਾ ਕਰਨੀ ਕਿਵੇਂ ਹੋਵੇਗੀ, ਨਹਿਰ ਦਾ ਛੋਟਾ ਪੁਣਾ ਛੱਡ ਦਿਓ ਤੇ ਦਰਿਆ ਦਾ ਵੱਡਾ ਪੁਣਾ ਇੱਕ ਪਾਸੇ ਕਰ ਦਿਓ, ਦੋਹਾਂ ਵਿੱਚ ਪਾਣੀ ਇੱਕੋ ਹੀ ਰਹਿ ਜਾਂਦਾ ਹੈ। ਇਸੇ ਤਰ੍ਹਾਂ ਜਦੋਂ ਗੁਰੂ ਤੇ ਗੁਰੂ ਦੇ ਸਿੱਖ ਦੀ ਏਕਤਾ ਕਰਨੀ ਹੋਵੇ ਤਾਂ ਮੇਰੇ ਸਤਿਗੁਰੂ ਦੀ ਜਿਹੜੀ ਸਰਵਗਤਾ ਹੈ ਉਹਨੂੰ ਇੱਕ ਪਾਸੇ ਰੱਖ ਦੇਈਏ। ਜਿਹੜੀ ਸਾਡੇ ਜੀਵਾਂ ਦੀ ਅਲਪਗਤਾ ਬੇਸਮਝੀ ਹੈ ਮੂਰਖਪੁਣਾ ਸਾਡਾ, ਇਹ ਇੱਕ ਪਾਸੇ ਰੱਖ ਦਿਓ। ਦੋਹਾਂ ਦੇ ਅੰਦਰ ਜੋਤ ਤਾਂ ਇੱਕ ਪਰਮਾਤਮਾ ਵਾਹਿਗੁਰੂ ਬ੍ਰਹਮ ਸਰੂਪ ਹੀ ਰਹਿ ਜਾਂਦਾ ਹੈ। ਜੀਵ ਈਸ਼ਕੀ ਏਕਤਾ ਕੋ ਗਿਆਨ ਕਹੀਏ ਹੈ, ਇਸੇ ਨੂੰ ਗਿਆਨ ਕਿਹਾ ਜਾਂਦਾ। ਜਦੋਂ ਬਾਣੀ ਪੜਾਂਗੇ, ਬਾਣੀ ਸੁਣਾਂਗੇ, ਪਤਾ ਲੱਗੇਗਾ ਗੁਰਬਾਣੀ ਕਹਿੰਦੀ ਕੀ ਹੈ। ਸਾਰਿਆਂ ਵਿੱਚ ਇੱਕ ਪਰਮਾਤਮਾ ਦੀ ਜੋਤ ਹੈ, ਇਹ ਬਾਣੀ ਸਾਨੂੰ ਸਮਝਾਵੇਗੀ। ਫਿਰ ਬੰਦਾ ਸੋਚੇਗਾ ਵੀ ਕਿਵੇਂ ਇਹ ਮੈਂ ਪਰਮਾਤਮਾ ਤੱਕ ਪਹੁੰਚ ਜਾਵਾਂ, ਫਿਰ ਗੁਰਬਾਣੀ ਦਾ ਮੰਨਣ ਸ਼ੁਰੂ ਕਰ ਦੇਵੇ। ਮੰਨਣ ਦੇ ਨਾਲ ਜਿਹੜਾ ਪਰਮੇਗਤ ਸ਼ੰਕਾ ਹੈ ਇਹ ਦੂਰ ਹੋ ਜਾਂਦਾ। ਤੀਸਰੇ ਨੰਬਰ ਤੇ ਹੁੰਦਾ ਸਾਧ ਸੰਗਤ ਵਪਰਜਾਗਤ ਸ਼ੰਕਾ। ਵਪਰਜਾ ਨਾਮ ਹੁੰਦਾ ਉਲਟੀ ਬੁੱਧੀ ਹੋ ਜਾਣੀ। ਬੰਦਾ ਕਹਿੰਦਾ ਰੱਬ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈ, ਜੇ ਰੱਬ ਹੋਵੇ ਤਾਂ ਦਿਸਣਾ ਕਰੇ, ਮੈਂ ਨਹੀਂ ਮੰਨਦਾ ਜਿਹੜੇ ਰੱਬ ਨੂੰ ਮੰਨਣ ਵਾਲੇ ਨੇ ਉਹ ਮੈਨੂੰ ਰੱਬ ਦਿਖਾਉਣ। ਦਿਖਾ ਸਕਦੇ ਕਮਾਈ ਵਾਲੇ ਗੁਰਮੁਖਾਂ ਦੇ ਵਾਸਤੇ ਕੋਈ ਵੱਡੀ ਗੱਲ ਨਹੀਂ। ਭਗਤ ਰਵਿਦਾਸ ਜੀ ਦੇ ਸਾਹਮਣੇ ਖੜੇ ਨੇ, ਬਚਨ ਨਹੀਂ ਕਰਦੇ ਤੇ ਬਚਨ ਵੀ ਹੋਣਗੇ। ਇਸੇ ਤਰ੍ਹਾਂ ਜਦੋਂ ਸਾਧ ਸੰਗਤ ਕੋਈ ਕਮਾਈ ਵਾਲਾ ਪਰਮੇਸ਼ਰ ਵਾਹਿਗੁਰੂ ਦੀ ਅਰਾਧਨਾ ਕਰਦਾ, ਉਹ ਸਾਰਿਆਂ ਵਿੱਚ ਇੱਕ ਵਾਹਿਗੁਰੂ ਦੀ ਜੋਤ ਵੇਖਦਾ, ਫਿਰ ਉਹ ਕਹਿੰਦਾ ਭਾਈ ਰੱਬ ਪਰਮਾਤਮਾ ਕਿਹੜੀ ਜਗ੍ਹਾ ਤੇ ਨਹੀਂ ਹੈ। ਨੇਰੇ ਨਾਹੀਂ ਦੂਰ ਨਿਜ ਆਤਮਾ ਰਹਿਆ ਭਰਪੂਰ, ਉਹ ਤਾਂ ਜਰੇ ਜਰੇ ਵਿੱਚ ਵਿਆਪਕ ਹੈ ਪਰਮਾਤਮਾ। ਇਸ ਕਰਕੇ ਪਰਮਾਤਮਾ ਵਾਹਿਗੁਰੂ ਨੂੰ ਜਿਹੜਾ ਸਮਝਣ ਤੋਂ ਬੁੱਧੀ ਦਾ ਵਪਰਜਾ ਉਲਟਾ ਹੋ ਜਾਣਾ, ਇਹਨੂੰ ਵਪਰਜਾਗਤ ਸ਼ੰਕਾ ਕਹਿੰਦੇ ਨੇ। ਤੇ ਇਹ ਜਿਹੜਾ ਸ਼ੰਕਾ ਹੈ ਫਿਰ ਮੇਟਣ ਦੇ ਵਾਸਤੇ, ਜਿਹੜਾ ਕਹਿੰਦਾ ਰੱਬ ਨਾਮ ਦੀ ਚੀਜ਼ ਨਹੀਂ ਹੈ, ਉਹਨੂੰ ਕਹੇ ਵੀ ਭਾਈ ਕੋਈ ਭੁੱਖ ਵੀ ਨਹੀਂ ਹੋਇਆ ਕਰਦੀ, ਪ੍ਰਸ਼ਾਦਾ ਛਕਦਾ ਬੰਦਾ ਕੁਝ ਘੰਟਿਆਂ ਬਾਅਦ ਫਿਰ ਭੋਜਨ ਮੰਗਦਾ ਭੁੱਖ ਲੱਗੀ ਹੈ, ਤੇ ਬੰਦਾ ਕਹੇ ਮੈਨੂੰ ਦਿਖਾ ਕਿਹੋ ਜਿਹੇ ਰੰਗ ਦੀ ਭੁੱਖ, ਕਿਹੋ ਜਿਹਾ ਰੰਗ ਰੂਪ ਆਕਾਰ ਹੈ ਇਹਦਾ, ਤੇ ਕਿਹੜਾ ਬੰਦਾ ਦਿਖਾ ਦੇਵੇਗਾ। ਪਿਆਸਾ ਲੱਗਦੀ ਪਾਣੀ ਦੀ, ਪਿਆਸ ਦਿਖਾਓ ਰੰਗ ਕਿਹੋ ਜਿਹਾ, ਫਿਰ ਮੈਂ ਮੰਨਾਂਗਾ ਵੀ ਤੈਨੂੰ ਪਿਆਸ ਲੱਗੀ ਹੈ। ਬੰਦੇ ਨੇ ਕਹਿਣਾ ਮੇਰੀ ਤੇ ਜਾਨ ਨਿਕਲਦੀ ਜਾਂਦੀ, ਸਰੀਰ ਵਿੱਚੋਂ ਪ੍ਰਾਣ ਨਿਕਲਦੇ ਜਾਂਦੇ, ਤੇ ਤੂੰ ਕਹਿੰਦਾ ਮੈਨੂੰ ਰੰਗ ਰੂਪ ਦਿਖਾ। ਜੇ ਭੁੱਖ ਤੇ ਪਿਆਸ ਨਹੀਂ ਦਿਸ ਸਕਦੇ, ਜਿਹੜੇ ਪਰਮਾਤਮਾ ਨੇ ਇਹ ਸੂਖਮ ਚੀਜ਼ਾਂ ਪੈਦਾ ਕੀਤੀਆਂ, ਜਿਹਨੇ ਭੁੱਖ ਬਣਾਈ, ਜਿਹਨੇ ਪਿਆਸ ਨੂੰ ਪੈਦਾ ਕੀਤਾ, ਤੇ ਉਹ ਕਿੰਨਾ ਕੁ ਸੂਖਮ ਹੋਵੇਗਾ। ਉਹ ਤਾਂ ਜਿੰਨੀ ਵੀ ਬਿਰਤੀ ਸੂਖਮਾਕਾਰ ਹੋਵੇਗੀ ਸਿਮਰਨ ਦੇ ਨਾਲ, ਭਜਨ ਬੰਦਗੀ ਕਰਨ ਦੇ ਨਾਲ, ਉਹਨਾਂ ਕੋ ਥਾਂ ਥਾਂ ਤੇ ਗੁਰਮੁਖ ਪਿਆਰਾ ਉਹ ਪਰਮਾਤਮਾ ਨੂੰ ਤੱਕ ਲੈਂਦਾ। ਇਸ ਲਈ ਇਹ ਜਿਹੜਾ ਸ਼ੰਕਾ ਹੈ ਇਹ ਨਿਧਿਆਸਣ ਕਰਨ ਦੇ ਨਾਲ ਖਤਮ ਹੁੰਦਾ। ਪੁਨਾ ਪੁਨਾ ਅਭਿਆਸ ਕਰੇ, ਗੁਰੂ ਸਾਹਿਬ ਦੇ ਕਹੇ ਬਚਨਾਂ ਦਾ ਸਿਮਰਨ ਕਰੇ, ਬਾਰ ਬਾਰ ਸੁਰਤ ਨੂੰ ਟਿਕਾਵੇ ਪਰਮਾਤਮਾ ਦੇ ਨਾਮ ਵਿੱਚ, ਫਿਰ ਵਪਰਜਾਗਤ ਜਿਹੜਾ ਸ਼ੰਕਾ ਹੈ ਇਹ ਖਤਮ ਹੋ ਜਾਂਦਾ। ਜਦੋਂ ਤਿੰਨੇ ਸ਼ੰਕੇ ਖਤਮ ਹੋ ਗਏ, ਉੱਥੇ ਫਿਰ ਇੱਕ ਪੂਰਨ ਪਰਮਾਤਮਾ ਦਾ ਗਿਆਨ ਹੀ ਰਹਿ ਜਾਂਦਾ। ਉਹ ਗਿਆਨ ਮੰਗਦੇ ਨੇ ਭਗਤ ਰਵਿਦਾਸ ਸਾਹਿਬ ਜੀ, ਕਹਿੰਦੇ ਬਚਨੀ ਤੋਰ ਮੋਰ ਮਨ ਮਾਨੈ ਜਨ ਕੋ ਪੂਰਨ ਦੀਜੈ। ਮੈਨੂੰ ਜਾਣਦੇ ਤਾਈ, ਆਪਣੇ ਪਿਆਰੇ ਦਾਸ ਦੇ ਤਾਈ, ਐਸਾ ਨਰੋਲ ਜਿਹੜਾ ਬ੍ਰਹਮ ਦਾ ਪੂਰਨ ਗਿਆਨ ਹੈ, ਦੀਜੈ ਦੇ ਦੇਣਾ ਕਰੋ।
ਹੋ ਬਲ ਬਲ ਜਾਓ ਰਮਈਆ ਕਾਰਨੇ।
ਹੇ ਰਮਈਆ, ਰਮੇ ਹੋਏ ਪਰਮਾਤਮਾ ਸਾਰਿਆਂ ਦੇ ਦਿਲਾਂ ਦੇ ਵਿੱਚ ਸਾਕਸ਼ੀ ਰੂਪ ਹੋ ਕਰਕੇ ਵਿਆਪਕ ਪਰਮਾਤਮਾ ਜੀਓ, ਤੁਹਾਡੇ ਦਰਸ਼ਨਾਂ ਦੇ ਕਾਰਨ ਤੁਹਾਡੇ ਤੋਂ ਸਦਾ ਵਾਸਤੇ ਅਸੀਂ ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਬਲਿਹਾਰ ਜਾਂਦੇ ਹਾਂ, ਕੁਰਬਾਨ ਜਾਣਾ ਕਰਦੇ ਹਾਂ। ਆਪ ਜੀ ਦਾ ਰਮਈਆ ਵਾਹਿਗੁਰੂ ਜੀ ਜਿਹੜਾ ਐਸਾ ਪੂਰਨ ਬ੍ਰਹਮ ਗਿਆਨ ਹੈ, ਉਸ ਬ੍ਰਹਮ ਗਿਆਨ ਤੋਂ ਸਦਾ ਬਲਿਹਾਰ ਕੁਰਬਾਨ ਜਾਣਾ ਕਰੀਏ।
ਕਾਰਨ ਕਵਨ ਅਬੋਲ।
ਆਪ ਜੀ ਦਾ ਕਿਹੜਾ ਕਾਰਨ ਹੈ ਜਿਸ ਕਰਕੇ ਤੁਸੀਂ ਅਬੋਲ ਬੋਲਦੇ ਨਹੀਂ ਹੋ? ਇੱਕ ਵੀ ਬਚਨ ਦਾਸ ਦੇ ਨਾਲ ਸਾਂਝਾ ਨਹੀਂ ਕੀਤਾ। ਤੁਸੀਂ ਮਨ ਦੇ, ਸਰੀਰ ਦੇ ਤੇ ਬਾਣੀ ਦੇ ਵਿਸ਼ੇ ਨਹੀਂ ਹੋ। ਇਹ ਤਾਂ ਕੇਵਲ ਮੈਂ ਦਾਸ ਨੇ ਪ੍ਰੇਮ ਕੀਤਾ ਆਪ ਜੀ ਦੇ ਨਾਲ ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਾਪਾਇਓ। ਪ੍ਰੇਮ ਦੇ ਆਸਰਤ ਹੋ ਕਰਕੇ ਆਪ ਜੀ ਪਿਆਰ ਦੇ ਵੱਜੇ ਹੋਏ ਸਾਹਮਣੇ ਆ ਕੇ ਖੜ ਗਏ ਹੋ, ਹੁਣ ਕਾਰਨ ਕੀ ਹੈ ਆਪ ਜੀ ਦੇ ਨਾਂ ਬੋਲਣ ਦਾ? ਕਿਰਪਾ ਕਰਕੇ ਬਚਨਾਂ ਦੀ ਸਾਂਝ ਵੀ ਪਾਉਣੀ ਕਰੋ।
ਰਹਾਉ
ਬਿਸਰਾਮ ਦੇ ਕੇ ਅਸਥਾਈ ਦਿੰਦੇ ਹੋਏ ਉਚਾਰਨ ਕਰਦੇ ਹਨ।
ਬਹੁਤ ਜਨਮ ਬਿਸ਼ੁਰੇ ਥੇ ਮਾਧੋ,
ਬੇਨਤੀ ਹੈ ਸਾਡੀ, ਅਸੀਂ ਬਹੁਤ ਸਾਰੇ ਜਨਮਾਂ ਦੇ ਵਿੱਚੋਂ ਤੁਹਾਡੇ ਨਾਲੋਂ ਵਿਛੜ ਚੁੱਕੇ ਹਾਂ ਹੰਗਤਾ ਕਰਕੇ। ਜਦੋਂ ਹੰਗਤਾ ਬਣ ਜਾਂਦੀ, ਜੀਵ ਆਪਣੇ ਆਪ ਨੂੰ ਵੱਖਰਾ ਸਮਝਣ ਲੱਗ ਜਾਂਦਾ, ਫਿਰ ਪਰਮਾਤਮਾ ਤੋਂ ਵਿਛੜ ਜਾਂਦਾ। ਜਦੋਂ ਹੰਗਤਾ, ਹਉਮੈ, ਹੰਕਾਰ ਆਦਿਕ ਦੀ ਨਿਵਿਰਤੀ ਹੋ ਜਾਂਦੀ, ਫਿਰ ਜਿਸ ਪਾਸੇ ਵੀ ਵੇਖਦਾ ਪਰਮਾਤਮਾ ਦਾ ਰੂਪ ਹੀ ਵੇਖਦਾ, ਉਹਨੂੰ ਫਿਰ ਪਰਮਾਤਮਾ ਵੀ ਚਰਨਾਂ ਤੋਂ ਦੂਰ ਨਹੀਂ ਕਰਦਾ। ਭਗਤ ਜੀ ਨਿਮਰਤਾ ਵਿੱਚ ਆ ਕੇ ਕਹਿੰਦੇ, ਬਹੁਤ ਜਨਮ ਵਿਛੜੇ ਥੇ ਮਾਧੋ, ਹੇ ਮਾਧੋ, ਮਾਇਆ ਦੇ ਪਤੀ ਪਰਮਾਤਮਾ ਜੀ, ਅਨੇਕਾਂ ਜਨਮਾਂ ਤੋਂ ਲੈ ਕੇ ਅਸੀਂ ਵਿਛੜੇ ਹੋਏ ਹਾਂ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਜੂਨਾਂ ਦੇ ਵਿੱਚੋਂ ਲੰਘ ਕਰਕੇ ਮਾਨਸ ਦੇਹੀ ਵਿੱਚ ਆਏ ਹਾਂ।
ਇਹੋ ਜਨਮ ਤੁਮਾਰੇ ਲੇਖੇ,
ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ, ਇਸ ਦੇਹੀ ਕੋ ਸਿਮਰੈ ਦੇਵ ਸਾਹ ਦੇਹੀ ਭਜ ਹਰ ਕੀ ਸੇਵ। ਪਰਮਾਤਮਾ ਹਰੀ ਦਾ ਭਜ ਭਜਨ ਕਰਨ ਵਾਸਤੇ, ਹਰੀ ਵਾਹਿਗੁਰੂ ਪਰਮਾਤਮਾ ਦੀ ਸੇਵਾ ਉਹਦਾ ਸੇਵਨ ਕਰਨ ਵਾਸਤੇ ਮਨੁੱਖਾ ਸਰੀਰ ਮਿਲਿਆ। ਹੁਣ ਕਿਰਪਾ ਕਰੋ ਇਹ ਮਨੁੱਖਾ ਸਰੀਰ ਅਜਾਈ ਨਾ ਚੱਲਿਆ ਜਾਵੇ, ਇਹੋ ਜਨਮ ਤੁਮਾਰੇ ਲੇਖੇ, ਇਹ ਮਨੁੱਖਾ ਜਨਮ ਆਪ ਜੀ ਦੇ ਲੇਖੇ ਲੱਗ ਕੇ ਮੇਰਾ ਸਫਲਾ ਹੋ ਜਾਵੇ। ਜਪ ਕਰਵਾ ਲਓ, ਤਪ ਕਰਵਾਓ, ਸੇਵਾ ਕਰਵਾ ਲਓ, ਸਿਮਰਨ ਕਰਵਾਓ, ਭਗਤੀ ਕਰਵਾ ਲਓ, ਇਹ ਸਾਰਾ ਕੁਝ ਜਦੋਂ ਕਰਵਾਵੋਗੇ ਫਿਰ ਮੇਰੇ ਜਨਮ ਦੀ ਸਫਲਤਾ ਹੋਵੇਗੀ। ਨੇ ਮਨੁੱਖਾ ਸਰੀਰ ਕਿਹੜੇ ਕੰਮ ਆਉਣਾ ਹੈ? ਇਹਨੇ ਖਾਕ ਦੀ ਢੇਰੀ ਬਣ ਜਾਣਾ, ਰਾਖ ਸਵਾਹ ਦੀ ਢੇਰੀ ਹੋ ਜਾਣਾ ਹੱਡ ਚੰਮ ਦਾ ਸਰੀਰ। ਜਿੰਨਾ ਜਪ ਤਪ ਹੋ ਜਾਵੇ, ਜਿੰਨੀ ਸੇਵਾ, ਜਿੰਨਾ ਸਿਮਰਨ ਹੋ ਜਾਵੇ, ਉਹੀ ਲਾਹਾ ਹੈ ਇਸ ਮਨੁੱਖਾ ਜਨਮ ਦਾ। ਇਸ ਲਈ ਮਹਾਰਾਜ ਇਹ ਮਨੁੱਖਾ ਜਨਮ ਜਪ ਤਪ ਕਰਵਾ ਕੇ ਆਪਣੇ ਲੇਖੇ ਵਿੱਚ ਲਾ ਕੇ ਸਫਲਾ ਕਰ ਦਿਓ।
ਰਵਿਦਾਸ ਆਸ ਲਗ ਜੀਵਾ,
ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਮੈਂ ਤਾਂ ਬਹੁਤ ਸਾਰੀ ਆਸਾ ਦੇ ਵਿੱਚ ਲੱਗ ਕਰਕੇ ਜੀਵੋ ਜਿਉਂਦਾ ਹਾਂ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਬਹੁਤ ਜਨਮਾਂ ਜਨਮਾਂਤਰਾਂ ਤੋਂ ਚਾਹੁੰਦਾ ਕਿ ਕਦੋਂ ਦੀਦਾਰ ਹੋਣ, ਕਦੋਂ ਆਪ ਜੀ ਦੇ ਦਰਸ਼ਨ ਹੋਣ, ਕਦੋਂ ਬਚਨਾਂ ਦੀ ਸਾਂਝ ਹੋਵੇ, ਕਦੋਂ ਗਿਆਨ ਦੀ ਪ੍ਰਾਪਤੀ ਹੋਵੇ, ਮੈਂ ਤੇਰੇ ਵਿੱਚ ਹੀ ਅਭੇਦ ਹੋ ਜਾਵਾਂ। ਭਗਤ ਰਵਿਦਾਸ ਸਾਹਿਬ ਜੀ ਕਹਿੰਦੇ, ਮੈਂ ਆਪ ਜੀ ਦੇ ਦਰਸ਼ਨਾਂ ਦੀ ਆਸਾ ਵਿੱਚ ਲੱਗ ਕਰਕੇ ਹੀ ਜੀਵੋ ਜਿਉਂਦਾ ਹੋ ਰਿਹਾ ਹਾਂ।
ਚਿਰ ਭਇਓ ਦਰਸਨ ਦੇਖੇ,
ਆਪ ਜੀ ਦੇ ਦੀਦਾਰ ਕੀਤਿਆਂ ਨੂੰ ਬਹੁਤ ਚਿਰ ਹੋ ਚੁੱਕਿਆ ਹੈ। ਮਹਾਰਾਜ ਕਿੰਨੇ ਜਨਮ ਲੰਘ ਚੁੱਕੇ ਹਨ, ਤੇ ਹੁਣ ਗਿਆਨ ਦੇ ਕੇ ਮੈਨੂੰ ਸਫਲਿਆਂ ਕਰਕੇ ਆਪਣੇ ਚਰਨਾਂ ਵਿੱਚ ਹੀ ਨਿਵਾਸ ਦੇ ਦਿਓ। ਭਗਤ ਰਵਿਦਾਸ ਸਾਹਿਬ ਜੀ ਨੂੰ ਦੀਦਾਰ ਹੋਏ, ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦੇ ਸਨਮੁਖ ਖੜਿਆਂ ਦੇ, ਤੇ ਉੱਥੇ ਫਿਰ ਬੋਲਣ ਵਾਸਤੇ ਵੀ ਜਦੋਂ ਬਚਨ ਕਹੇ ਨੇ, ਤਾਂ ਫਿਰ ਪਰਮਾਤਮਾ ਕਿਵੇਂ ਨਾ ਬੋਲੇ ਆਪਣੇ ਪਿਆਰਿਆਂ ਵਾਸਤੇ? ਪਿਆਰੇ ਦੇ ਨੱਕੇ ਮੋੜ ਸਕਦਾ, ਪਿਆਰੇ ਦੀਆਂ ਗਊਆਂ ਚਰਾ ਸਕਦਾ, ਛੱਪਰੀਆਂ ਬੰਨ ਸਕਦਾ ਪਰਮਾਤਮਾ, ਤੇ ਰਵਿਦਾਸ ਜੀ ਨਾਲ ਕਿਵੇਂ ਨਾ ਬਚਨ ਕਰੇ? ਤੇ ਜਦੋਂ ਇਹ ਬੇਨਤੀ ਦਾ ਸ਼ਬਦ ਪਰਮਾਤਮਾ ਜੀ ਨੇ ਸੁਣਿਆ, ਪਿਆਰ ਵਿੱਚ ਭੇਜਿਆ ਨੇ ਰਵਿਦਾਸ ਜੀ ਨੂੰ ਗਲਵੱਕੜੀ ਵਿੱਚ ਲੈ ਕੇ ਪਿਆਰ ਦਿੱਤਾ, ਕਹਿੰਦੇ ਰਵਿਦਾਸ, ਤੇਰੀ ਭਾਵਨਾ ਤੋਂ, ਤੇਰੀ ਸ਼ਰਧਾ ਤੋਂ, ਤੇਰੇ ਅਤੁੱਟ ਵਿਸ਼ਵਾਸ ਤੋਂ ਮੈਂ ਬਲਿਹਾਰ ਕੁਰਬਾਨ ਜਾਣਾ, ਬੋਲ, ਮੰਗ ਲੈ ਜੋ ਮੰਗਣਾ ਹੈ, ਬੋਲ ਕਰਕੇ ਦੱਸ ਤੈਨੂੰ ਕੀ ਚਾਹੀਦਾ ਹੈ। ਉਹ ਫਿਰ ਜਿਹੜੀਆਂ ਦਾਤਾਂ ਭਗਤ ਰਵਿਦਾਸ ਸਾਹਿਬ ਜੀ ਨੇ ਪਰਮਾਤਮਾ ਤੋਂ ਮੰਗੀਆਂ, ਅਗਲੇ ਸ਼ਬਦ ਦੇ ਅੰਦਰੋਂ ਸਾਰੀਆਂ ਦਾਤਾਂ ਹੀ ਪਰਮਾਤਮਾ ਤੋਂ ਮੰਗੀਆਂ ਸਨ। कि चित सिमरन करो नैन अवलोकनो श्रवण बाणी सुजस पूर रखो। इस समुचे शब्द विच वार्तालाप होया परमात्मा नाल। सारियां दातां ज्ञान ध्यान दियां भगत रविदास जी की झोली विच पा के भगत जी नूं परमात्मा वाहिगुरु जी ने सफलियां बना दिता। ऐसे भगत रविदास साहिब जी तो असीं भी अज प्रेरणा ले लईए कि सतगुरु परमेशर वाहिगुरु जी तो प्यार दे भावना दे भुखे हन, वो माया दे भुखे नहीं हन, कोई बड़ियाई दे भुखे नहीं हन। ते जदों अंदरों भिज करके कोई परमात्मा नूं प्यार करदा ते उहदे दरवाजे ते आके खड़ जांदे ने, सानू नहीं जाना पैंदा चल के टेक के कोई बैठ के सिमरन विच जुड़ जावे उत्थे उत्थे आके परमात्मा उहदियां भावना पूरियां करी जांदा। ये भगत जी ने पावन पवित्र उपदेश सानू अज कलयुगी जीवां नूं बख्शिश कीते हन हुक्मनामा साहिब दे द्वारा। किरपा करन सतगुरु पातशाह जी रहमत करन, सुंदर विचारां साडे मनां ते तनां विच लीन हो जाण, जिस करके लोक सुखीए ते परलोक सहेले हो सकीए। अग्ञात वस विचार करदियां अनेक प्रकार दियां होईयां भुल्लां चुकां दी खेमा बख्शणी, समुचियां गुरमुख संगतां दा रोम रोम करके धन्नवाद, कोटान कोट शुकराना। धन श्री गुरु ग्रंथ साहिब सच्चे पातशाह महाराज साहिब जी दा है। आओ इत्थे हुण अंतलियां पंगतियां पढ़ करके विश्राम देना करिए जी।
बहुत जानम बिशरे थे माधव, एहो जानम तुम्हारे लेखे, कह रविदास आस लग जीवा, चिर भयो दर्शन देखे।
वाहे गुरु जी का खालसा, वाहे गुरु जी की फतेह।